ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰਾ ਦੱਬਿਓ ਸੁਤਿਆ ਗਈ ਵਿਹਾਈ ਸਤਿਗੁਰ ਕਾ ਸ਼ਬਦ ਸੁਣ ਜਾਗਿਓ ਅੰਤਰ ਨਾ ਉਪਜਿਓ ਜਾਓ ਰੇ ਜਨ ਉਥਾਰਾ ਦੱਬਿਓ ਸੁਤਿਆ ਗਈ ਵਿਹਾਈ ਸਤਿਗੁਰ ਕਾ ਸ਼ਬਦ ਸੁਣ ਜਾਗਿਓ ਅੰਤਰ ਨਾ ਉਪਜਿਓ ਜਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨ ਕਮਾਈ ਜਗਤ ਜਲੰਦਾ ਡਿਠਮਾ ਹਉਮੈ ਦੂਜਾ ਭਾਈ ਨਾਨਕ ਗੁਰ ਸਰਣਾਈ ਉਬਰੀ ਸੱਚ ਮਨ ਸ਼ਬਦ ਧਿਆਈ ਜਗਤ ਜਲੰਦਾ ਡਿਠਮਾ ਹਉਮੈ ਦੂਜਾ ਭਾਈ ਨਾਨਕ ਗੁਰ ਸਰਣਾਈ ਉਬਰੀ ਸੱਚ ਮਨ ਸ਼ਬਦ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਇੱਕ ਤਾਂ ਆਪ ਸਮੂਹ ਸਿੱਖ ਸੰਗਤ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਨ ਸਿੱਖ ਸੂਰ ਬੀਰ ਬਚਨ ਕੇ ਬਲੀ ਗੁਰਬਾਣੀ ਬਣਿਆ ਅਨੁਸਾਰ ਜਿਨ੍ਹਾਂ ਦਾ ਜੀਵਨ ਬਣ ਗਿਆ, ਜਿਨ੍ਹਾਂ ਨੇ ਆਪਣੇ ਹੱਥ ਨਾਲ ਕਲਮ ਚਲਾਈ ਤੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਵਰੂਪਾਂ ਦਾ ਉਤਾਰਾ ਕੀਤਾ, ਇੱਕ ਅਰਬੀ ਵਿੱਚ ਵੀ, ਉਹਨਾਂ ਦੀ ਕਲਮ ਦੀ ਸੇਵਾ ਨੂੰ ਨਮਸਕਾਰ। ਤੇ ਜਦੋਂ ਵਕਤ ਆ ਬਣਿਆ ਪੰਥ ਤੇ ਹਰਿਮੰਦਰ ਸਾਹਿਬ ਜੀ ਦੀ ਕੋਈ ਬੇਅਦਬੀ ਨਾ ਬਰਦਾਸ਼ਤ ਕਰਦਿਆਂ ਗਈਆਂ, ਉਹਨਾਂ ਨੇ ਖੰਡਾ ਚਲਾਇਆ, ਉਸ ਕਲਮ ਚਲਾਉਣ ਵਾਲੇ ਹੱਥ ਨੂੰ ਵੀ ਨਮਸਕਾਰ ਔਰ ਖੰਡਾ ਚਲਾਉਣ ਵਾਲੇ ਹੱਥ ਨੂੰ ਵੀ ਨਮਸਕਾਰ, ਜਿਨ੍ਹਾਂ ਨੇ ਆਪਣਾ ਸੀਸ ਹਜ਼ੂਰ ਦੇ ਦਰਬਾਰ ਵਿੱਚ ਭੇਟਾ ਕੀਤਾ। ਮੇਰੇ ਕਹਿਣ ਤੋਂ ਮੁਰਾਦ ਸੰਤ ਸਿਪਾਹੀ, ਭਗਤੀ ਸ਼ਬਦੀ ਵਿੱਚ ਭਰਪੂਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਹੁਕਮ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਚੋਂ ਸੋਰਠ ਕੀ ਵਾਰ ਹੈ ਔਰ ਇਸ ਵਾਰ ਦੀ 23ਵੀਂ ਪੌੜੀ ਨਾਲ ਦੋ ਸਲੋਕ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ ਔਰ ਪੌੜੀ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੈ। ਆਓ ਸਾਧ ਸੰਗਤ, ਇੱਕ ਤਾਂ ਜੋ ਇਸ ਅਸਥਾਨ ਦੀ ਰੋਜ਼ ਦੀ ਮਰਿਆਦਾ ਹੈ, ਹੁਕਮ ਦੀ ਅਖਰੀ ਅਰਥ ਔਰ ਸਮੇਂ ਅਨੁਸਾਰ ਉਹਦੀ ਵਿਆਖਿਆ ਇਹ ਆਪਾਂ ਕਰਾਂਗੇ, ਔਰ ਦੂਸਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜੀਵਨ ਵਿੱਚੋਂ ਆਪਾਂ ਜ਼ਰੂਰ ਵਿਚਾਰ ਕਰਾਂਗੇ ਸੰਖੇਪ। ਆਪ ਜਿਤਨੇ ਇੱਥੇ ਸਤਿਗੁਰੂ ਦੇ ਹਜ਼ੂਰ ਬਿਰਾਜਮਾਨ ਹੋ ਜਾਂ ਆਪ ਜੀ ਆਪਣੇ ਘਰਾਂ ਵਿੱਚ ਬੈਠੇ ਹਜ਼ੂਰ ਦੇ ਇਸ ਦਰਬਾਰ ਦਾ ਲਾਈਵ ਪ੍ਰੋਗਰਾਮ ਆਪ ਜੀ ਦੇਖ ਔਰ ਸੁਣ ਰਹੇ ਹੋ, ਸਾਧ ਸੰਗਤ ਅਸੀਸ ਬਖਸ਼ੋ ਤਾਂ ਜੋ ਆਪ ਜੀ ਦੀ ਸੇਵਾ ਪ੍ਰੇਮ ਭਾਵਨਾ ਸੰਯੁਗਤ ਗੁਰਮਤ ਵਿਚਾਰ ਰਾਹੀਂ ਦਾਸ ਕਰ ਸਕੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਆਪ ਜੀ ਆਪਣੀ ਕਲਾ ਵਰਤਾਓ, ਆਪ ਵਿੱਚ ਵਰਤ ਕੇ ਦਾਤਾ ਜੀ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਵੋ। ਪਿਆਰ ਅਦਬ ਸਹਿਬ ਸਾਧ ਸੰਗਤ ਜੀ, ਕੋਈ ਰਸਨਾ ਗੁਰਵੀ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਦੀ ਜਿਹੜੀ ਆਰੰਭਤਾ ਹੈ ਉਹ ਗੁਰੂ ਅਮਰਦਾਸ ਜੀ ਦੇ ਇਸ ਸਲੋਕ ਨਾਲ ਕੀਤੀ ਹੈ। ਸਲੋਕ ਦਾ ਅਰਥ ਵੈਸੇ ਉਸਤਤ ਸਿਫਤ ਹੁੰਦਾ ਹੈ। ਸਲੋਕ ਹੈ ਮਹੱਲਾ ਤੀਜਾ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਇਹ ਸਲੋਕ ਉਚਾਰਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ 'ਚ ਤੀਸਰੇ ਗੁਰਦੇਵ ਦੀ 17 ਰਾਗਾਂ ਦੇ ਵਿੱਚ ਬਾਣੀ ਦਰਜ ਹੈ। ਉਂਝ ਉਹਨਾਂ ਦੀ ਰਚਨਾ ਵਿੱਚੋਂ, ਹਜ਼ੂਰ ਦੀ ਰਚਨਾ ਵਿੱਚੋਂ ਉਹਨਾਂ ਨੇ ਭਗਤ ਬਾਣੀ ਦੇ ਵੀ ਜਿਹੜੀਆਂ ਰਮਜ਼ਾਂ ਨੇ, ਘੁੰਡੀਆਂ ਨੇ, ਜਾਂ ਉਹਨਾਂ ਸਲੋਕਾਂ ਦੀ ਵਿਆਖਿਆ ਲਈ ਵੀ ਸਲੋਕ ਉਚਾਰਨ ਕੀਤੇ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦਾ ਇਹ ਅੰਮ੍ਰਿਤ ਸਲੋਕ ਹੈ ਜੋ ਆਪ ਜੀ ਹੁਣ ਸਰਵਣ ਕਰਨ ਲੱਗੇ ਹੋ। ਹਰੇ ਜਨ ਉਥਾਰਾ ਦੱਬੇ ਹੋ। ਹਜ਼ੂਰ ਨੇ ਬਖਸ਼ਿਸ਼ ਕੀਤੀ ਇਸ ਸਲੋਕ ਦੇ ਆਰੰਭਤਾ ਵਿੱਚ ਬਚਨ ਨੇ, ਰੇ ਜਨ ਉਥਾਰੇ ਦੱਬੇ ਹੋ। ਰੇ ਜਨ ਹੇ ਭਾਈ, ਇਹ ਮਨੁੱਖ, ਉਥਾਰੇ ਜਿਹੜਾ ਸ਼ਬਦ ਹੈ ਇਹ ਸਿੰਧੀ ਦਾ ਸ਼ਬਦ ਹੈ ਉਥਾਰੋ। ਇੱਥੇ ਹਜ਼ੂਰ ਨੇ ਸ਼ਬਦ ਦੀ ਵਰਤੋਂ ਕੀਤੀ ਹੈ ਉਥਾਰੋ। ਰੇ ਜਨ ਉਥਾਰੇ ਦੱਬੇ ਹੋ, ਇਹਦਾ ਅਰਥ ਹੁੰਦਾ ਹੈ ਕਿ ਛਾਤੀ ਉੱਤੇ ਪਿਆ ਹੋਇਆ ਭਾਰ ਉਥਾੜੋ। ਜਿਵੇਂ ਰਾਤ ਨੂੰ ਆਪਾਂ ਸੌਂਦੇ ਹਾਂ ਤੇ ਅਕਸਰ ਸੁੱਤਿਆਂ ਦੇ ਜਿਹੜੇ ਹੱਥ ਨੇ ਉਹ ਆਪਣੇ ਸੀਨੇ ਤੇ ਹੁੰਦੇ ਨੇ, ਅਕਸਰ ਉਹ ਜਦੋਂ ਭਾਰ ਪੈਂਦਾ ਹੈ ਤੇ ਮਨੁੱਖ ਜਿਹੜਾ ਉਹਦੀ ਇੰਜ ਪ੍ਰਤੀਤ ਹੁੰਦਾ ਜਿਵੇਂ ਉਹਨੂੰ ਕਿਸੇ ਨੇ ਬਹੁਤ ਵੱਡੇ ਬੋਝ ਦੇ ਥੱਲੇ ਭਾਰ ਦੇ ਥੱਲੇ ਦੱਬ ਦਿੱਤਾ ਹੋਵੇ। ਹਾਲਾਂ ਉਹ ਭਾਰ ਆਪਣੀ ਹੈ, ਸਰੀਰ ਉਹਦਾ, ਹੱਥ ਉਹਦੇ ਛਾਤੀ ਉੱਤੇ ਨੇ, ਪਰ ਮਾਨਸਿਕ ਪੱਧਰ ਤੇ ਉਹ ਮਹਿਸੂਸ ਕਰ ਰਿਹਾ ਮੈਨੂੰ ਕਿਸੇ ਨੇ ਦੱਬਿਆ ਹੋਇਆ ਹੈ। ਆਪਣੇ ਭਾਰ ਦੇ ਥੱਲੇ, ਆਪਣੇ ਰੱਥਾਂ ਦੇ ਭਾਰ ਥੱਲੇ ਉਹਨੂੰ ਸਤਿਗੁਰੂ ਕਹਿੰਦੇ ਨੇ ਰੇ ਜਨ ਉਥਾਰੈ ਦੱਬਿਓ। ਇਹ ਮਨੁੱਖ ਤੂੰ ਅਸਲ ਚ ਉਸ ਤਰ੍ਹਾਂ ਸੁੱਤਾ ਪਿਆ ਹੈ ਜਿਸ ਤਰ੍ਹਾਂ ਨੀਂਦ ਵਿੱਚ ਪਏ ਕੋਈ ਇਨਸਾਨ ਆਪਣੇ ਹੱਥਾਂ ਨੂੰ ਛਾਤੀ ਤੇ ਰੱਖਦੇ ਨੇ ਤੇ ਆਪਣਾ ਹੀ ਬੋਝ ਉਹਨਾਂ ਨੂੰ ਪਾਸਦਾ ਹੈ। ਇਹਦਾ ਅਰਥ ਇਉਂ ਕਰੀਏ ਕਿ ਇਹ ਮਨੁੱਖ ਤੂੰ ਮੋਹ ਦੀ ਨੀਂਦ ਵਿੱਚ ਉਸ ਉਥਾਰੇ ਵਿੱਚ ਉਸ ਬੋਝ ਦੇ ਵਿੱਚ ਦੱਬਿਆ ਹੋਇਆ ਹੈ, ਤੈਨੂੰ ਮੋਹ ਦੇ ਉਥਾਰੇ ਨੇ ਦੱਬ ਲਿਆ ਹੈ। ਸੁੱਤਿਆ ਗਈ ਵਿਹਾਏ ਤੇ ਸੁੱਤਿਆ ਗਈ ਵਿਖਾਏ, ਜਿਹੜੀ ਪ੍ਰਮਾਤਮਾ ਨੇ ਤੈਨੂੰ ਉਮਰ ਦਿੱਤੀ, ਆਰਜ਼ਾ ਦਿੱਤੀ, ਜ਼ਿੰਦਗੀ ਦਿੱਤੀ, ਇਹ ਸਾਰੀ ਦੀ ਸਾਰੀ ਜ਼ਿੰਦਗੀ ਤੇਰੀ ਸੁੱਤਿਆ ਹੀ ਬਤੀਤ ਹੋ ਗਈ।
ਸਤਿਗੁਰ ਕਾ ਸ਼ਬਦ ਸੁਣ ਨਾ ਜਾਗੇ।
ਇਹ ਇਨਸਾਨ ਤੂੰ ਇਹੋ ਜਿਹੀ ਗੂੜੀ ਨੀਂਦ ਵਿੱਚ ਪਿਆ ਰਿਹਾ, ਤੂੰ ਸਤਿਗੁਰੂ ਦੇ ਸ਼ਬਦ ਨੂੰ ਸੁਣ ਕੇ ਜਾਗਣ ਦਾ ਯਤਨ ਹੀ ਨਹੀਂ ਕੀਤਾ, ਤੂੰ ਜਾਗਿਆ ਨਹੀਂ। ਗੁਰੂ ਉੱਚੀ ਉੱਚੀ ਕੂਕ ਪੁਕਾਰ ਕੇ ਰੂਹਾਨੀ ਸ਼ਬਦ ਕਹਿ ਰਹੇ ਸਨ, ਨਾ ਤੂੰ ਸੁਣਿਆ। ਤੈਨੂੰ ਨੀਂਦ ਨੇ ਇੰਨਾ ਕੁ ਦੱਬਿਆ ਕਿ ਸ਼ਬਦ ਸੁਣਦੀ ਤੇਰੇ ਕੋਲ ਫੁਰਸਤ ਹੀ ਨਹੀਂ ਸੀ।
ਅੰਤਰ ਨਾ ਉਪਜੇ ਜਾਓ,
ਜਦੋਂ ਸ਼ਬਦ ਹੀ ਨਹੀਂ ਸੁਣਿਆ ਤੇ ਤੇਰੇ ਧੁਰ ਅੰਦਰ ਪਰਮੇਸ਼ਵਰ ਦੇ ਪ੍ਰਤੀ, ਗੁਰੂ ਪ੍ਰਤੀ, ਉਸਦੇ ਮਿਲਾਪ ਦੇ ਪ੍ਰਤੀ ਰੰਚਕ ਮਾਤਰ ਵੀ ਚਾਅ ਪੈਦਾ ਹੋਇਆ ਹੀ ਨਹੀਂ। ਇਹ ਹਜ਼ੂਰ ਦੇ ਇਸ ਆਰੰਭਕ ਸ਼ਲੋਕ ਦੀਆਂ ਦੋ ਤੁਕਾਂ ਨੇ। ਸਿਰਫ ਸੰਖੇਪ ਜੀ ਆਪਾਂ ਸਮੇਂ ਅਨੁਸਾਰ ਵਿਆਖਿਆ ਵੀ ਨਾਲ ਨਾਲ ਕਰੀ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਸੌਣ ਔਰ ਜਾਗਣ ਦਾ ਬਹੁਤ ਵਾਰੀ ਜ਼ਿਕਰ ਕੀਤਾ। ਹੁਣ ਇੱਕ ਤਾਂ ਹੁੰਦਾ ਆਪਾਂ ਸਰੀਰਕ ਤੌਰ ਤੇ ਜਿਵੇਂ ਸੌਂ ਜਾਂਦੇ ਹਾਂ, ਜਿਹੜੀ ਨੀਂਦ ਪਰਮਾਤਮਾ ਵੱਲੋਂ ਇਨਸਾਨ ਨੂੰ ਦਿੱਤੀ ਗਈ, ਕੋਈ 6 ਘੰਟੇ ਕੋਈ 7 ਘੰਟੇ ਸੌਂਦਾ। ਉਂਝ ਮੈਂ ਕੱਲ ਆਪ ਜੀ ਦੇ ਸਨਮੁਖ ਇੱਕ ਬੇਨਤੀ ਕੀਤੀ ਸੀ, ਇੱਕ ਸੌਣਾ ਹੈ ਸਰੀਰ ਦਾ ਵਿਸ਼ਰਾਮ ਵੀ ਜਾਣਾ, ਇੱਕ ਸੌਣਾ ਹੈ ਮਾਨਸਿਕ ਤੌਰ ਤੇ ਨਾਮ ਵੱਲੋਂ ਟੁੱਟ ਜਾਣਾ ਤੇ ਸੰਸਾਰ ਵਿੱਚ ਪ੍ਰਵਿਰਤ ਹੋਣਾ। ਉਹ ਸੰਸਾਰ ਵਿੱਚ ਪ੍ਰਵਿਰਤ ਹੈ, ਨਾਮ ਵੱਲੋਂ ਆਲਸੀ ਹੈ, ਉਹ ਵੀ ਇੱਕ ਨੀਂਦ ਹੈ। ਕੱਲ ਜਿਹੜੀ ਬੇਨਤੀ ਕੀਤੀ, ਸਾਡੇ ਸਰੀਰ ਦੇ ਅੰਗ ਜਾਨ ਅੰਦਰੇ ਖਾਸ ਕਰਕੇ ਉਹ ਵੀ ਸੁੱਤੇ ਹੋਏ ਆ। ਉਹਦੇ ਜਾਗਣਾ ਤੇ ਸੌਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਹੁਤ ਪ੍ਰਕਾਰ ਦਾ ਹੈ। ਜਿਵੇਂ ਅਸੀਂ ਕੱਲ ਜ਼ਿਕਰ ਕੀਤਾ, ਅੱਖਾਂ ਸੌ ਜਾਂਦੀਆਂ ਨੇ ਜਦੋਂ ਪਰਾਏ ਰੂਪ ਵਿੱਚ ਖਚਤ ਹੁੰਦੀਆਂ ਨੇ, ਕੰਨ ਸੌ ਜਾਂਦੇ ਨੇ ਜਦੋਂ ਨਿੰਦਿਆ ਚੁਗਲੀ ਵਿੱਚ ਪ੍ਰਵਿਰਤ ਹੁੰਦੇ ਨੇ, ਜੀਭ ਸੌ ਜਾਂਦੀ ਜਦੋਂ ਮਿੱਠੇ ਸਵਾਦ ਚੱਖਦੀ ਹੈ, ਤੇ ਮਨ ਸੌ ਜਾਂਦਾ ਜਦੋਂ ਮਾਇਆ ਦੇ ਵਿੱਚ ਹੀ ਵੀ ਸਮਾਧਿਤ ਰਹਿੰਦਾ ਹੈ। ਗੁਰੂ ਜੀ ਨੇ ਉੱਥੇ ਵੀ ਸੌਣ ਦਾ ਜ਼ਿਕਰ ਕੀਤਾ ਤੇ ਫਰਮਾਇਆ, ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਵਾਦ, ਮਨ ਸੋਇਆ ਮਾਇਆ ਵਿਸਮਾਦ। ਜ਼ਿਕਰ ਕੀਤਾ ਮਹਾਰਾਜ ਜੀ ਨੇ, ਹਜ਼ੂਰ ਫਰਮਾ ਰਹੇ ਨੇ ਕਿ ਇਹ ਇੰਦਰੇ ਵੀ ਸੁੱਤੇ ਹੋਏ ਆ। ਉਂਝ ਗੁਰਬਾਣੀ ਜਿਹੜੀ ਹੈ ਮਨ ਨੂੰ ਵੀ ਜਗਾਉਣ ਦੀ ਗੱਲ ਕਰਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆਪਣੇ ਤਨ ਨੂੰ ਵੀ ਜਗਾ। ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਸਤਿਗੁਰੂ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਜੀ ਦੇ ਬਚਨ, ਉਹਨਾਂ ਨੇ ਸੁੱਤੇ ਬੰਦੇ ਨੂੰ ਝੰਝੂੜ ਕੇ ਰੱਖਿਆ। ਉਹਨਾਂ ਦੇ 2-3 ਸਲੋਕ, ਕਬੀਰ ਸੁੱਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਵਿਚਰਾ ਤਾਂ ਹੀ ਕਹਿ ਸੰਗ ਲਾਗ। ਕਬੀਰ ਸੁੱਤਾ ਕਿਆ ਕਰੇ, ਜਾਗ ਰੋ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੇ ਸੁੱਖ। ਤੂੰ ਉੱਠ ਜਾਗ, ਕਰਤਾਰ ਮੈਂ ਜੋ ਜਿਹਦੇ ਤੋਂ ਵਿਛੜਿਆ ਹੈ। ਦੂਸਰਾ ਬਚਨ ਕਿਹਾ, ਕਦੀ ਤੇਰੇ ਅੰਦਰ ਨਿਰਮਲ ਭੈ ਨਹੀਂ ਪੈਦਾ ਹੋਇਆ, ਕਦੀ ਤੇਰੇ ਅੰਦਰ ਵਿਛੋੜੇ ਦਾ ਦੁੱਖ ਨਹੀਂ ਪੈਦਾ ਹੋਇਆ। ਕਬੀਰ ਸੁੱਤਾ ਕਿਆ ਕਰੇ, ਜਾਗ ਰੂਪ ਹੈ ਦੁੱਖ, ਜਾ ਕਾ ਬਾਸਾ ਗੌਰ ਮੈਂ ਸੋ ਕਿਉਂ ਸੋਵੇ ਸੁੱਖ। ਬਚਨ ਕੀਤਾ, ਕਬੀਰ ਸੁੱਤਾ ਕਿਆ ਕਰੇ, اٹھ کے نہ جپے مرار، ایک دن سوون ہوئے گے لامبے گوڑ پسار. میرے کہن تو مراد کہ مہاپرکھاں نے جاگیاں ہویاں نے ستیاں نو جگان دا پورا زور لا دیتا. پر ایک گل ہور بھی ہے، جدو بندہ گہری نیند چ ستا ہوندا ہے تے اونوں کی اٹھائے کہ اٹھ وقت تو چلے، پہلی گل تو وہ کئی بار اٹھن والے والے بڑی بری نظر نال دیکھدا ہے، اونوں برداشت نہیں کرتا، وہ قبول بھی بولن لگ پیندا ہے، پھکا بھی بولن لگ پیندا ہے کہ تسی مجھے سون نہیں دیندے، میری نیند نہیں پوری ہوئی، تسی مجھے تنگ کر دیتا، آپ سونا نہیں، مینو سون نہیں دیندے، اس طرح شبد کہندے. سچ اے ادھیاتمک دنیا وچ وی اس طرح ہے، جب بندہ باہروں ستا ہوندا ہے کوئی آواز مارے تے کلپ اٹھدا ہے، یہی کارن جب مانسک طور تے لوگ سو جاندے نے تے جاگیا ہوا کوئی آواز دیندا ہے تے لوگ انہوں بھی پیڑا بولدے نے، سون سانوں نہیں دیندا. پر فرق اینا ہے، باہروں جدو کتے پروار دا جی آواز دیندا وہ جاگے تے ستے اٹھو وقت ہو گیا اٹھن دا، انہوں صرف پیڑا بولن گے جا متھے تے تیوری پان گے، پر ادھیاتمک طور تے جدو ستیاں نو اٹھان ہوندا ہے ادو سماج انہوں نے سولیاں اتنے ٹنگ دیندا ہے، انہوں نو مار دیندا ہے، انہوں نو تسیے دیندا ہے. میں آپ نو بنتی کراں، جاگیاں ہویاں نے آواز دے کے کہو بھلے لوکو تو جاگو. حضور نے گرو گرنتھ صاحب وچ اے کہا، جاگ لکھو رے منا جاگ لکھو، کہاں گافل سویا جو تن اپجا سنگ ہی سو پی سنگ نہ ہویا. تن گرو امرداس کہندے نے کہ لوگ اپنے موہ دے پہاڑ دے تھلے دبے ہویا، اویدیا روپی نیند انہاں نوں آئی ہے تے گرو دا شبد سن کے اے جاگے بھی نے، شبد سنیا پر اندروں نہیں جاگیا، اندر ستا ہی ہویا ہے، اندر آرز وچ گئے. تے اگلا بچن، جدو شبد ہی نہیں سنیا تے پھر اندروں چاؤ کتھے بننا ہے. دنیا وچ کوئی بھی کام اسی باہر مکھی کرنے ہاں، اودے لئی چاہ ہونا ات لازمی ہے. چاہ والی تھان تے رس بند ہے، گرمکھو جتھے چاہ نہ ہووے تے سر بدا چتی بن جاندی ہے، چاہ وچ رس ہے. اسی کر کے گرو جی نے جدو اپنے گھر وچ آن دی گل کہی، اوتھے اکلا پریم شبد نہیں ورتیا، اوتھے نال چاؤ شبد وی ورتیا ہے. جو تو پریم کھیلن کا چاؤ ہے، چاہ نال پتہ ہی نہیں لگتا بندے، چاہ تھکاوٹ نہیں محسوس ہون دیندا، چاہ جڑا بندے دے اندر آلس نہیں آن دیندا. سچ اے کہ چاہ وچ بندہ او کچھ کر جاندا ہے جڑا کدی انسان سوچ بھی نہیں سکتا. گرو جی کہندے موہ دے اتھارے وچ پیاک ہے، ستیاں زندگی نکل گئی، گرو اچیاں آوازاں مار مار کے جگاندا رہا، پر اے بندے نے شبد بھی نہ سنیا تے نہ ایدے اندر پریم ملن دا پربھو نوں ملن دا چاؤ پیدا ہویا گئے.
سری جلاؤ گن باہرا،
تن گرو امرداس کہندے نے او شریر جل جائے او سڑ جائے جڑا روحانی گنا تو سکھنا ہے. پھر بنتی کراں گا، گن تو ویسے انیکاں نے، شریر جلو گن باہرا، جس شریر وچ کوئی گن ہی نہیں، مہاراج کہنے وہ جل کیوں نہ جائے.
جو گر کار نہ کمائے،
جڑا شریر گرو دی کار نہیں کماندا، گنا تو بھی ہونا ہے، وہ شریر سڑ کیوں نہ جائے. آپ جی نو بنتی کرا، گن تو ویسے بےنت نے، گرو گرنتھ صاحب نے روحانی گنا دا بہت ویروا دتا ہے، پر جڑا انسان شریر لے کے ایک بھی زندگی چ انہیں گن نہیں کمایا. گرمکھو میں ایک دن یہ بھی عرض کیتی کہ اسی سارے یہ شبد ورتنے ہاں ادھیاتمک، جدو گل کردے ہیں بھی ایتھے جو کچھ آیا ہے سب کچھ بن سے جانا ہے، کوئی شک نہیں، سب نہیں ٹوٹنا. دوجی گل، کسی دے نال کچھ نہیں جانا، یہ بھی درست ہے، کچھ نہیں جانا، پر گرو گرنتھ صاحب جی بانی کہندے نانگے آون نانگے جانا. پر یہ گل بانی زور دے کے کہندی ہے کہ تن نہیں جانا، شریر نہیں جانا، پدارت نہیں جانے، سچ اے درشت مان دس دی کوئی چیز نہیں جانی، پر خالی بھی کسے نہیں جانا، کوئی نہیں خالی جائے گا اس دنیا تو، اج تک نہ کوئی خالی گیا ہے، نہ کوئی خالی جا رہا ہے، ਤੇ ਨਾ ਕਿਸੇ ਖਾਲੀ ਜਾਣਾ ਹੈ। ਬਾਹਰ ਮੁਖੀ ਦ੍ਰਿਸ਼ਟਮਾਨ ਹਰ ਚੀਜ਼ ਬਿਨਸਦੀ ਦਿਸੇਗੀ, ਪਰ ਦ੍ਰਿਸ਼ਟਮਾਨ ਵਿੱਚ ਜਿਹੜੇ ਅਸੀਂ ਕਰਮ ਕੀਤੇ, ਜਿਹੜੇ ਕਰਮਾਂ ਦੇ ਲੇਖ ਜਾਂ ਕਰਮ ਸਾਡੇ ਅੰਦਰ ਉਕਰੇ ਗਏ, ਉਹ ਚੰਗੇ ਸਨ ਭਾਵੇਂ ਮੰਦੇ ਸਨ। ਹਰ ਬੰਦਾ ਜਾਂ ਚੰਗਿਆਈ ਨਾਲ ਲੈ ਕੇ ਜਾਏਗਾ ਜਾਂ ਬੁਰਿਆਈ ਨਾਲ ਲੈ ਕੇ ਜਾਏਗਾ, ਬਿਲਕੁਲ ਕੋਈ ਖਾਲੀ ਨਹੀਂ ਜਾਣਾ। ਜਿਵੇਂ ਅਸੀਂ ਪਾਠ ਕਰਨੇ ਆ, ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਕੌਣ ਕਹਿੰਦਾ ਨਾਲ ਕੁਝ ਨਹੀਂ ਜਾਣਾ। ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ, ਅਵਗਣ ਚੱਲੀ ਬਨ ਹੈ, ਅਵਗਣ ਨਾਲ ਤੁਰ ਪਏ। ਜਿਵੇਂ ਆਪ ਪਾਠ ਕਰਦੇ ਹੋ, ਕੱਪੜ ਰੂਪ ਸੁਹਾਵਣਾ ਬਿਲਕੁਲ ਨਹੀਂ ਜਾਣਾ, ਛੱਡ ਦੁਨੀਆਂ ਅੰਦਰ ਜਾਵਣਾ, ਪਰ ਅੱਗੇ ਜਿਹੜਾ ਜਾਣਾ ਉਹ ਵੀ ਨਾਲ ਕਹਿ ਦਿੱਤਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮਾ ਦੂਰ, ਫਰੀਦਾ ਜਿੰਨੀ ਕੰਮੀ ਨਾ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਬਹਿ ਦਰਬਾਰ ਮੈਂ। ਇਸ ਕਰਕੇ ਬੇਨਤੀ ਕੀਤੀ, ਗੁਣ ਔਰ ਔਗਣ ਇਹ ਬੰਦੇ ਦੇ ਨਾਲ ਜ਼ਰੂਰ ਜਾਣਗੇ। ਗੁਰੂ ਗ੍ਰੰਥ ਸਾਹਿਬ ਚ ਤਾਂ ਇੱਕ ਬਚਨ ਹੈ, ਜਿੰਨੇ ਔਗਣ ਬੰਦਾ ਕਮਾਉਂਦਾ ਹੈ ਇਹ ਸਾਰੀਆਂ ਪੱਕੀਆਂ ਜ਼ੰਜੀਰਾਂ ਪੈਰਾਂ ਨੂੰ ਪਾ ਰਿਹਾ ਹੈ, ਤੇ ਜਿੰਨੇ ਇਹਦੇ ਕੋਲ ਗੁਣ ਆਉਣਗੇ ਇਹ ਵੀਰਾਂ ਦੀ ਤਰ੍ਹਾਂ ਇਹਦੀਆਂ ਜ਼ੰਜੀਰਾਂ ਕੱਟ ਦੇਣਗੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਹਜ਼ੂਰ ਕਹਿੰਦੇ ਸਰੀਰ ਜਲੋ ਗੁਣ ਬਹਾਰਾ, ਉਹ ਸਰੀਰ ਸੜ ਜਾਏ ਜਲ ਜਾਏ ਜਿਹੜਾ ਰੂਹਾਨੀ ਗੁਣਾਂ ਤੋਂ ਸੱਖਣਾ ਹੈ। ਮੈਂ ਫਿਰ ਸ਼ਬਦ ਵਰਤਿਆ ਰੂਹਾਨੀ ਗੁਣਾਂ ਤੋਂ, ਉਹ ਜੋ ਸੱਤ ਸੰਤੋਖ ਦਇਆ ਧਰਮ ਧੀਰਜ ਖਿਮਾ ਇਹ ਸਮ ਦ੍ਰਿਸ਼ਟੀ ਸਮ ਵਰਤੀ ਇਹ ਸਾਰੇ ਗੁਣ ਨੇ। ਉਂਝ ਬਾਬਾ ਸਾਹਿਬ ਨੇ ਵੀ ਕਿਹਾ ਨਿਮਣ ਸੋ ਅੱਖਣ ਖਵਣ ਗੁਣ, ਜੇਵਾ ਮਣੀਆਂ ਮੰਤ ਇਹ ਵੀ ਗੁਣ ਨੇ। ਦਾਸ ਪਿਛਲੇ ਦਿਨਾਂ ਚ ਜਦੋਂ ਜਪ ਦੀ ਕਥਾ ਕਰ ਰਿਹਾ ਸੀ ਤੇ ਇੱਕ ਬਚਨ ਆਇਆ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਰੇ ਤੇਰੇ ਹੀ ਗੁਣ ਨੇ, ਮੇਰਾ ਆਪਣਾ ਕੋਈ ਗੁਣ ਨਹੀਂ, ਪਰ ਵਿਣ ਗੁਣ ਕੀਤੇ ਭਗਤ ਨਾ ਹੋਏ। ਇਹ ਵਿਅਰਥ ਉਸ ਦਿਨ ਆਪਾਂ ਕੀਤੇ ਸਨ, ਦਾਵਾ ਨਹੀਂ ਮੈਂ ਅਰਥਾ ਕਰਾਂਗਾ। ਵਿਣ ਗੁਣ ਕੀਤੇ ਹੇ ਪਾਰ ਬ੍ਰਹਮ ਪਰਮੇਸ਼ਵਰ, ਤੇਰੀ ਬਖਸ਼ ਤੇਰੀ ਕਿਰਪਾ ਤੋਂ ਬਿਨਾਂ, ਤੇਰੇ ਦਿੱਤੇ ਹੋਏ ਗੁਣਾਂ ਤੋਂ ਬਿਨਾਂ। ਫਿਰ ਬੇਨਤੀ ਕਿਹੜੇ ਗੁਣ, ਉਹ ਜਪਜੀ ਸਾਹਿਬ ਵਿੱਚ ਪਹਿਲਾਂ ਦੱਸੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਇਹ ਵੀ ਤੇਰੇ ਕੀਤੇ ਹੋਏ ਗੁਣ ਨੇ। ਸੁਣਿਐ ਸਿੱਧ ਪੀਰ ਸੁਰਨਾਥ, ਇਹ ਵੀ ਤੇਰੇ ਗੁਣ ਨੇ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਇਹ ਵੀ ਤੇਰੇ ਗੁਣ ਨੇ। ਮੈਂ ਬੇਨਤੀ ਕਰਾਂਗਾ ਕਿ ਜਿਹੜੇ ਤੇਰੀ ਬਖਸ਼ਿਸ਼ ਤੇਰੀ ਰਹਿਮਤ ਹੈ, ਗੁਣਾਂ ਤੋਂ ਬਿਨਾਂ ਤੇਰੀ ਇਬਾਦਤ ਨਹੀਂ, ਪਰ ਗੁਣਵੰਤਾ ਵੀ ਤੂੰ ਹੈ, ਤੂੰ ਗੁਣ ਦਏਗਾ ਤੇ ਤਾਂ ਹੈ ਨਾ। ਪਰ ਇੱਥੇ ਗੁਰੂ ਜੀ ਕਹਿੰਦੇ ਜਿਹੜਾ ਸਰੀਰ ਗੁਣ ਧਾਰੇ ਨਹੀਂ ਕਰਦਾ, ਗੁਣਾਂ ਤੋਂ ਵਿਹੀਨ ਸਰੀਰ ਉਹ ਸੜ ਜਾਏ ਜਿਸ ਨੇ ਪਰਮਾਤਮਾ ਦੇ ਸ਼ਬਦ ਦਾ ਚਿੰਤਨ ਨਹੀਂ ਕੀਤਾ। ਜੋ ਗੁਰੂ ਕਾਰਨਾ ਕਮਾਏ, ਜਿਸ ਸਰੀਰ ਨੇ ਕਦੀ ਗੁਰੂ ਦੀ ਸੇਵਾ ਕੀਤੀ ਹੀ ਨਹੀਂ, ਗੁਰੂ ਦੀ ਕਾਰ ਨਹੀਂ ਕਮਾਈ, ਜਗਤ ਜਲੰਦਾ ਡੇਠਣਾ। ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਸਿੱਖੋ ਮੈਂ ਇਸ ਸੜਦੇ ਹੋਏ ਜਗਤ ਨੂੰ ਦੇਖਿਆ ਹੈ, ਮੈਂ ਇਸ ਜਲਦੇ ਹੋਏ ਜਗਤ ਜਲੰਦਾ ਲਫ਼ਜ਼ ਗੁਰੂ ਸਾਹਿਬ ਕਈ ਵਾਰੀ ਵਰਤਦੇ ਨੇ, ਗੁਰੂ ਅਮਰਦਾਸ। ਜਿਵੇਂ ਅਸੀਂ ਪੜ੍ਹਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਇੱਥੇ ਵੀ ਸ਼ਬਦ ਕਹਿ ਕੇ ਮੈਂ ਜਗਤ ਨੂੰ ਸੜਦਿਆਂ ਹੋਇਆ ਭੁਜਦਿਆਂ ਹੋਇਆ ਦੇਖਿਆ ਹੈ। ਮੈਂ ਦੂਜਾ ਭਾਈ ਮਹਾਰਾਜ ਕਿਹੜੀ ਅੱਗ ਹੀ ਸੜ ਰਹੇ ਨੇ, ਕਿਵੇਂ ਹੰਕਾਰ ਦੀ ਅੱਗ ਲੱਗੀ ਹੈ ਲੋਕਾਂ ਨੂੰ। ਹਉਮੈ ਦੀ ਦੂਜਾ ਭਾਏ, ਇੱਕ ਓਹਕਾਰ ਨੂੰ ਛੱਡ ਕੇ ਦੂਜੇ ਭਾਅ ਵਿੱਚ ਖਚ ਧੋ ਗਿਆ, ਇਹਦਾ ਮਤਲਬ ਖੌਮੇ ਦੀ ਤੇ ਦਵੈਸ਼ ਦੀ ਅੱਗ ਬੰਦੇ ਦੇ ਅੰਦਰ ਲੱਗੀ ਹੈ। ਪਰ ਇਹ ਨਜ਼ਰ ਉਹਨਾਂ ਨੂੰ ਹੁੰਦੀ ਜਿਨ੍ਹਾਂ ਦੇ ਅੰਦਰ ਠੰਡ ਹੈ, ਅੱਗ ਵਾਲੇ ਨੂੰ ਅੱਗ ਨਹੀਂ ਦਿਸਦੀ ਹੁੰਦੀ। ਤਾਂ ਹੀ ਭਾਈ ਸਾਹਿਬ ਨੇ ਕਿਹਾ ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ, ਬਾਜੋ ਗੁਰੂ ਗੁਬਾਰ ਹੈ ਹੈ ਕਰਦੀ ਸੁਣੀ ਲੁਕਾਈ, ਲੋਕ ਹਾਏ ਕਰ ਰਹੇ। ਗੁਰੂ ਜੀ ਇੱਕ ਪਾਠ ਸੀ ਰੋਜ਼ ਕਰਨੇ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨੀ ਚਾਲੈ, ਖੰਮ ਦੇਖਾਂ ਜਗਤ ਜਲੰਦਾ ਦਿੱਠ ਮੈਂ। ਮਹਾਰਾਜ ਕਹਿੰਦੇ ਮੈਂ ਦੇਖਿਆ ਹੈ, ਵੇਖ ਰਿਹਾ, ਹਮ ਦੇਖਾਂ ਤੈ ਡੂਬ ਅਲੇ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਪਿਆਰਿਓ, ਮੈਡੀਕਲ ਸਾਇੰਸ ਬਹੁਤ ਕੁਝ ਬੰਦੇ ਦੀ ਇੱਕ ਇੱਕ ਨਾੜ ਨੂੰ ਐਂ ਫੋਟੋਆਂ ਰਾਹੀਂ ਦਿਖਾਉਂਦੀ ਪਈ ਹੈ, ਚਾਹੇ ਐਕਸਰੇ ਨੇ ਚਾਹੇ ਕੋਈ ਮਸ਼ੀਨਾਂ ਨੇ ਬਿਜਲੀ ਦੀਆਂ, ਪਰ ਖੂਨ ਬਾਰੇ ਦੱਸਣਗੇ, ਇਹਦੇ ਹਾਰਟ ਬਾਰੇ ਦੱਸਣਗੇ, ਇਹਦੇ ਜਿਹੜੇ ਅੰਤਰਨ ਅੰਦਿਸ ਦੇ ਅੰਦਰ ਹਿੱਸੇ ਨੇ, ਅੰਗ ਨੇ, ਪ੍ਰਤੀ ਅੰਗ ਨੇ, ਉਹਨਾਂ ਬਾਰੇ ਦੱਸਣਗੇ। ਪਰ ਕੋਈ ਨਹੀਂ ਦੱਸੇਗਾ ਇਹਦੇ ਅੰਦਰ ਅੱਗ ਦੇ ਚਾਰ ਦਰਿਆ ਪਏ ਵਗਦੇ ਨੇ। ਫਿਰ ਬੇਨਤੀ ਹੈ, ਬਾਕੀ ਸਾਰੀ ਬੋਡੀ ਦਾ ਸਿਸਟਮ ਦੱਸੇਗਾ, ਪਰ ਗੁਰੂ ਜੀ ਕਹਿੰਦੇ ਆ ਕਿ ਨਾਮ ਤੋਂ ਵਿਖੇਣੇ ਮੈਂ ਦੇਖੇ ਦੁਨੀਆ ਅੱਗ ਨਾਲ ਸੜ ਗਈ। ਹੰਸ ਖਿੰਸਾ, ਉਹ ਹੰਸ ਦਾ ਅਰਥ ਆਤਮਾ ਵੀ ਹੈ ਤੇ ਹੰਸ ਦਾ ਅਰਥ ਪੰਛੀ ਵੀ ਹੈ, ਪਰ ਇੱਥੇ ਹੰਸ ਦਾ ਅਰਥ ਖਿੰਸਾ, ਹੰਸ ਖੇਤ, ਖੇਤ ਦਾ ਅਰਥ ਮੋਹ, ਲੋਭ ਲਾਲਚ, ਕੋਪ ਕੋਪ ਦਾ ਅਰਥ ਗੁੱਸਾ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਬੰਦੇ ਅੰਦਰ ਚਾਰ ਅੱਗ ਦੇ ਦਰਿਆ ਪੈ ਲੱਗਦੇ ਨੇ। ਪਵੇ ਦੱਜੈ ਨਾਨਕਾ ਤਲੀਏ ਕਰਮੀ ਲੱਗ। ਜੇ ਅੱਗ ਦੀ ਗੱਲ ਕਰੋ, ਮੈਂ ਸੰਖੇਪ ਦੀ ਬੇਨਤੀ ਕਰਾਂ ਕਿ ਕਾਇਆ ਆਰਨ, ਮਨ ਵਿੱਚ ਲੋਕਾ ਪੰਚ ਅਗਨ ਤਿਤ ਲਾਗ ਰਹੀ। ਗੁਰੂ ਜੀ ਇੱਥੇ ਇਸ਼ਾਰਾ ਕਰਦੇ ਨੇ, ਮੈਂ ਜਗਤ ਨੂੰ ਦੇਖਿਆ ਹੈ, ਗੁਣਾਂ ਤੋਂ ਵਿਹੂਣਾ ਸੰਸਾਰ ਇਹ ਸੜ ਰਿਹਾ ਹੈ।
ਨਾਨਕ ਗੁਰ ਸਰਨਾਏ ਉਬਰੇ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਵੇਂ ਗੁਣਾਂ ਤੋਂ ਵਿਹੂਣਾ ਬੰਦਾ ਹੋਵੇ, ਗੁਰਮੁਖੋ ਭਾਵੇਂ ਅੰਦਰੋਂ ਸੜਦਾ ਹੋਵੇ, ਭਾਵੇਂ ਅੰਦਰੋਂ ਬਿਲਕੁਲ ਪਤਿਤ ਹੋ ਚੁੱਕਾ ਹੋਵੇ, ਪਲੀਤ ਹੋ ਚੁੱਕਾ ਹੋਵੇ, ਪਰ ਇੱਕ ਜੇ ਰੱਬ ਕਿਰਪਾ ਕਰ ਦਿਆ ਤੇ ਸਾਰੇ ਕੰਮ ਸਿਰੇ ਚੜ ਜਾਣਗੇ। ਅੱਗ ਬੁੱਝ ਜਾਏਗੀ, ਅੰਦਰ ਪਵਿੱਤਰ ਹੋ ਜਾਊਗਾ, ਵਿਛੋੜਾ ਦੂਰ ਹੋ ਜਾਏਗਾ। ਕਿਵੇਂ? ਜੇ ਗੁਰੂ ਦੀ ਸ਼ਰਨ ਵਿੱਚ ਪੈ ਜਾਏ। ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਪਏ, ਉਹਨਾਂ ਨੂੰ ਸਤਿਗੁਰੂ ਨੇ ਇਸ ਬਲਦੇ ਜੋ ਭਾਂਬੜ ਤੋਂ ਬਚਾ ਲਿਆ ਹੈ।
ਸੱਚ ਮਨ ਸਬਦ ਧਿਆਏ।
ਗੁਰੂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਨੇ ਆਪਣੇ ਮਨ ਵਿੱਚ ਸੱਚੇ ਪਰਮਾਤਮਾ ਨੂੰ ਗੁਰੂ ਦੇ ਸ਼ਬਦ ਰਾਹੀਂ, ਪਰਮਾਤਮਾ ਦੇ ਸ਼ਬਦ ਰਾਹੀਂ ਉਸ ਨੂੰ ਧਿਆਉਣਾ ਕੀਤਾ ਹੈ।
ਮਹੱਲਾ ਤੀਜਾ।
ਹਜ਼ੂਰ ਨੇ ਇਸ ਪੌੜੀ ਨਾਲ ਦੂਸਰਾ ਸ਼ਲੋਕ ਦਰਜ ਕੀਤਾ, ਔਰ ਇਹ ਵੀ ਸ਼ਲੋਕ ਧੰਨ ਗੁਰੂ ਅਮਰਦਾਸ ਜੀ ਦਾ ਹੈ।
ਸ਼ਬਦ ਰਤੇ ਹੋਮੈ ਗਈ।
ਹਾਂ, ਪਹਿਲਾਂ ਸ਼ਲੋਕ ਵਿੱਚ ਕਿਹਾ ਖੋਮੇ ਤੇ ਦੂਜਾ ਪਾਏ ਅੱਗ ਹੈ, ਇੱਥੇ ਕਹਿੰਦੇ ਨੇ ਜਿਹੜੇ ਸ਼ਬਦ ਚ ਰਤੇ ਉਹਨਾਂ ਦੀ ਖੋਮੇ ਚਲੀ ਗਈ, ਉਹਨਾਂ ਦੀ ਮੈਂ ਮੇਰੀ ਮੁੱਕ ਗਈ। ਹੋਮੈ ਦੇਰਗ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ। ਨਾਨਕ ਕਹਿ ਸੁਣੋ ਜਣੋ ਇੱਕ ਸੰਯਮ ਦੁੱਖ ਜਾਏ। ਇਸ ਤਰੀਕੇ ਨਾਲ ਦੁੱਖ ਜਾਂਦਾ ਹੈ ਜਿਹੜੇ ਸ਼ਬਦ ਵਿੱਚ ਰੱਤੇ ਨੇ, ਸ਼ਬਦ ਵਿੱਚ ਰੰਗੀਚੇ ਹੋਏ ਨੇ, ਉਹਨਾਂ ਦੇ ਅੰਦਰੋਂ ਖੋਮੇ ਚਲੀ ਗਈ ਹੈ।
ਸ਼ੋਭਾਵੰਤੀ ਨਾਰ।
ਜਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਨੇ, ਜਿਵੇਂ ਇੱਕ ਸ਼ੋਭਾਵੰਤੀ ਸੁਹਾਗਣ ਆਪਣੀ ਜ਼ਿੰਦਗੀ ਬਤੀਤ ਕਰਦੀ ਹੈ।
ਗੁਰਕਾ ਭਾਣ ਸਦਾ ਚੱਲਾ।
ਜਿਵੇਂ ਇੱਕ ਸੁਹਾਗਣ ਆਪਣੇ ਪਤੀ ਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ ਸਦੀਵ ਕਾਲ ਚੱਲਦੀ ਹੈ।
ਤਾ ਬਣਿਆ ਸਿੰਗਾਰ।
ਸਤਿਗੁਰੂ ਨਾਲ ਵੇਰਵਾ ਦੇ ਰਿਹਾ ਕਿ ਸ਼ਿੰਗਾਰ ਵੀ ਤਾਂ ਹੀ ਸ਼ੋਭਦਾ ਜੇ ਪਤੀ ਦੀ ਆਗਿਆ ਨੂੰ ਸਵੀਕਾਰ ਦਿਖੇ। ਜੇ ਪਤੀ ਦੀ ਆਗਿਆ ਨੂੰ ਸਵੀਕਾਰਿਆ ਨਹੀਂ, ਉਹਦੇ ਬਸਤਰ, ਉਹਦਾ ਸਰੀਰ, ਉਹਦੇ ਗਹਿਣੇ ਕਿਸੇ ਅਰਥ ਨਹੀਂ। ਜਿਵੇਂ ਗੁਰੂ ਜੀ ਨੇ ਕਿਹਾ, ਧਨੀ ਵੀ ਹੋਣਾ ਪਾਟ ਪਟੰਬਰ ਭਾਏ ਸੇਤੀ ਜਾਲੇ, ਧੂੜੀ ਵਿੱਚ ਲੁੜੰਬੜੀ ਸੋਆ ਨਾਨਕ ਤੈ ਸਹਿਣਾਲੇ। ਜੇ ਪਰਮਾਤਮਾ ਨਾਲ ਹੈ, ਮਹਾਰਾਜ ਕਹਿੰਦੇ ਉਹਦਾ ਆਗਿਆ ਨੂੰ ਮੰਨਣਾ ਹੀ, ਉਹਦੇ ਹੁਕਮ ਚੱਲਣਾ ਹੀ, ਅਸਲੀ ਸ਼ਿੰਗਾਰ ਬਣਾਇਆ ਹੈ।
ਸੁਹਾਵੇ ਸਦਾ ਪਿਰ ਰਾਵਾ।
ਹੁਣ ਇਹਦੇ ਭਾਵ ਅਰਥ, ਜਿਹੜਾ ਗੁਰਮੁਖ ਜਨ ਆਪਣੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਹੈ, ਜਿਹੜਾ ਉਹਦੀ ਆਗਿਆ ਵਿੱਚ ਚੱਲਦਾ ਹੈ, ਅਸਲ 'ਚ ਉਹ ਹੀ ਸੁਹਾਗ ਭਾਗ ਵਾਲਾ ਹੈ। ਤੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ, ਦੁਬਾਰਾ ਪੜ੍ਹਨ।
ਸੇਜ ਸੁਹਾਵੇ ਸਦਾ ਪਿਰ ਰਾਵਾ।
ਉਹ ਆਪਣੀ ਹਿਰਦੇ ਦੀ ਸੇਜ ਨੂੰ ਸ਼ਬਦ ਦੀ ਕਿਰਪਾ ਨਾਲ ਅੱਤ ਦੀ ਸੋਹਣੀ ਬਣਾ ਲਿਆ, ਤੇ ਸਦਾ, ਦੋ ਚਾਰ ਘੜੀਆਂ ਨਹੀਂ, ਸਦਾ ਪਰਮਾਤਮਾ ਪਤੀ ਨੂੰ ਉਹ ਮਾਣ ਰਹੀ ਹੈ, ਉਸ ਨੂੰ ਰਮ ਰਹੀ ਹੈ।
ਹਰ ਵਾਰ ਪਾਇਆ ਨਾਰ।
ਉਸ ਇਸਤਰੀ ਨੇ ਪਰਮਾਤਮਾ ਰੂਪੀ ਪਤੀ ਪਾਇਆ ਹੈ।
ਨਾ ਹਰ ਮਰਾ ਨਾ ਕਦੇ ਦੁੱਖ ਲਾਗਾ।
ਉਹ ਪਰਮੇਸ਼ਵਰ ਵਾਹਿਗੁਰੂ ਪਤੀ ਜਿਹੜਾ ਨਾ ਕਦੀ ਮਰਦਾ ਤੇ ਨਾ ਉਹਦਾ ਵਿਛੋੜਾ, ਤੇ ਨਾ ਕਦੀ ਉਹਨੇ ਜਾਣਾ, ਦੁੱਖ ਲੱਗਦੇ ਨੇ। ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਨਾ ਉਹ ਮਰੇ ਨਾ ਜਾਇਆ। ਉਹ ਤਾਂ ਸੋਗ ਹੋਏ, ਨਾ ਉਹ ਮਰਿਆ ਨਾ ਹੋਵੇ ਸੋਗ। ਸਤਿਗੁਰੂ ਕਹਿੰਦੇ ਉਸ ਇਸਤਰੀ ਨੇ, ਉਸ ਗੁਰਮੁਖ ਨੇ ਉਹ ਪਰਮਾਤਮਾ ਪਤੀ ਪਾ ਲਿਆ ਕਿ ਜਿਹੜਾ ਮਰਦਾ ਨਹੀਂ, ਅਵਿਨਾਸ਼ੀ ਹੈ, ਅਤਲ ਹੈ, ਉਹਦਾ ਸੁਹਾਗ ਭਾਗ ਕਦੀ ਵੀ ਨਹੀਂ ਉਜੜਨਾ।
ਸਦਾ ਸੁਹਾਗਣ ਨਾਰੇ,
ਉਹ ਜੀਵ ਰੂਪੀ ਇਸਤਰੀ ਸਦੀਵ ਵਾਸਤੇ ਸੁਹਾਗਣ। ਇਹਦਾ ਮਤਲਬ ਕਿ ਉਹ ਸਦੀਵ ਕਾਲ ਹੀ ਨਾਮ ਵਿੱਚ, ਸਿਮਰਨ ਵਿੱਚ, ਇਬਾਦਤ ਵਿੱਚ ਜੁੜੀ ਰਹਿੰਦੀ ਹੈ। ਉਹ ਕਦੀ ਵੀ ਵਿਧਵਾ ਨਹੀਂ ਹੁੰਦੀ। ਇੱਥੇ ਫਿਰ ਮੈਂ ਬੇਨਤੀ ਕਰਾਂਗਾ, ਅਸੀਂ ਤਾਂ ਇਹ ਕਹਿੰਦੇ ਜਿਹਦਾ ਪਤੀ ਚਲਾ ਜਾਏ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹਦੇ ਅੰਦਰੋਂ ਸ਼ਬਦ ਚਲਾ ਜਾਏ ਉਹ ਵਿਧਵਾ ਹੋ ਜਾਂਦਾ। ਉਹ ਸਦਾ ਸੁਹਾਗਣ ਹੈ, ਉਸ ਦਾ ਪਤੀ, ਉਸ ਦਾ ਮਾਲਕ, ਉਸ ਦਾ ਖਸਮ ਸਦੀਵ ਹਸਤੀ ਵਾਲਾ ਹੈ।
ਨਾਨਕ ਹਰ ਪ੍ਰਭ ਮੇਲ ਲਈ,
ਸਤਿਗੁਰੂ ਕਹਿੰਦੇ ਨੇ ਉਸ ਪ੍ਰਭੂ ਨੇ ਕਿਰਪਾ ਕਰਕੇ ਉਸ ਜੀਵ ਇਸਤਰੀ ਨੂੰ ਆਪਣੇ ਨਾਲ ਮੇਲ ਲਿਆ ਹੈ।
ਹੋਰ ਕਹਿ ਹੇਤ ਪਿਆਰ,
ਸਤਿਗੁਰੂ ਦੇ ਪ੍ਰਤੀ ਭਾਵਨਾ, ਸਤਿਗੁਰੂ ਦੇ ਪ੍ਰਤੀ ਪ੍ਰੇਮ, ਉਸ ਪ੍ਰੇਮ ਦੀ ਤਫੈਲਿਸ਼, ਉਸ ਪ੍ਰੇਮ ਦੀ ਬਦੌਲਤ ਪਾਰ ਬ੍ਰਹਮ ਪਰਮੇਸ਼ਵਰ ਨੇ ਉਸ ਜੀਵ ਇਸਤਰੀ ਨੂੰ ਆਪਣੇ ਨਾਲ ਮਿਲਾਇਆ।
ਪੌੜੀ,
ਇਹ ਪੌੜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਉਚਾਰਨ ਕੀਤੀ ਹੈ।
ਜਿਨ੍ਹਾਂ ਗੁਰ ਗੋਪਿਆ ਆਪਣਾ,
ਜਿਨ੍ਹਾਂ ਬੰਦਿਆਂ ਨੇ ਆਪਣੇ ਗੁਰੂ ਨੂੰ ਗੋਪਿਆ, ਗੋਪਿਆ ਦਰਸ ਨਾਲ ਲੁਕਾਉਣਾ, ਛੁਪਾਉਣਾ। ਕਈ ਵਿਦਵਾਨਾਂ ਨੇ ਦੇ ਅਰਥ ਨਿੰਦਿਆ ਵੀ ਕੀਤੇ ਨੇ, ਪਰ ਗੋਪਣ ਦਾ ਅਰਥ ਲੁਕਾ ਦੇਣਾ, ਛਪਾ ਦੇਣਾ। ਜਿਨ੍ਹਾਂ ਲੋਕਾਂ ਨੇ ਆਪਣੇ ਸਮਰੱਥ ਗੁਰੂ ਤੋਂ ਰਹਿਮਤਾਂ ਲਈਆਂ, ਆਪਣੇ ਗੁਰੂ ਤੋਂ ਬਹੁਤ ਕੁਛ ਲਿਆ, ਪਰ ਉਹ ਆਪਣੇ ਗੁਰੂ ਨੂੰ ਲੁਕਾਉਣ ਲੱਗ ਪਏ, ਛਪਾਉਣ ਲੱਗ ਪਏ, ਉਹਦਾ ਜ਼ਿਕਰ ਨਹੀਂ ਕਰਦੇ।
ਨਰ ਬੁਰਿਆਰੀ,
ਨਰ ਬੁਰਿਆਰੀ, ਉਹ ਬੰਦੇ ਅੱਤ ਦੇ ਬੁਰੇ ਨੇ ਜਿਹੜੇ ਆਪਣੇ ਗੁਰੂ ਨੂੰ ਲੁਕਾ ਦਿੰਦੇ ਆ। ਥੋੜੀ ਜਿਹੀ ਇਸ ਨੂੰ ਬੇਨਤੀ ਨੂੰ ਸੁਣਿਓ, ਲੁਕਾਉਣ ਦਾ ਮਤਲਬ ਕੀ? ਇਹਦਾ ਮਤਲਬ ਜਦੋਂ ਬੰਦੇ ਨੂੰ ਕੁਛ ਮਿਲ ਜਾਏ ਤੇ ਇਹ ਕੋਈ ਪੁੱਛਣ ਲੱਗ ਪਏ ਵੀ ਆਹ ਜੋ ਕੋਈ ਤੁਹਾਡੇ ਕੋਲ ਅੱਜ ਗਏ ਮਿਲ ਜਾਏ, ਦਾ ਮਤਲਬ ਸਿਮਰਨ ਭਜਨ ਬੰਦਗੀ, ਵੀ ਤੁਹਾਨੂੰ ਆਹ ਕੁਝ ਮਿਲਿਆ, ਇਹ ਕਿਵੇਂ ਮਿਲਿਆ? ਉੱਥੇ ਆਪਣੀ ਗੀਤ ਗਾਈ ਦੇ ਜੀ, ਕਮਾਈਆਂ ਕੀਤੀਆਂ, ਇਹ ਤਾਂ ਸੁੱਤੇ ਸਦੀ ਸਭ ਕੁਝ ਹੋ ਗਿਆ। ਕਈ ਬੰਦੇ ਨੇ ਦੇਖਿਆ ਇੱਥੋਂ ਤੱਕ ਅਧਿਆਤਮਿਕ ਤੌਰ ਤੇ ਵੀ ਗੁਰੂ ਗੋਪਦੇ ਨੇ, ਤੇ ਕਿੰਨੀ ਬਦਕਿਸਮਤੀ ਬਾਹਰ ਦਾ ਹੁਨਰ ਲੈ ਕੇ ਵੀ ਗੁਰੂ ਗੋਪਦੇ ਆ। ਉਹ ਲੁਕਾਉਂਦੇ ਆ, ਨਹੀਂ ਜੀ ਮੈਂ ਤਾਂ ਆਪਣੀ ਸਟੱਡੀ ਬਹੁਤ ਸੀ, ਮੈਂ ਤਾਂ ਬੜੀ ਮਿਹਨਤ ਕੀਤੀ, ਪਰ ਉਹਨੂੰ ਪਤਾ ਨਹੀਂ ਕਿ ਆਖਰ ਮੈਨੂੰ ਕਿਸੇ ਨੇ ਉਂਗਲ ਪਕੜ ਕੇ ਅੱਗੇ ਚਲਾਇਆ ਸੀ। ਮੈਂ ਫਿਰ ਬੇਨਤੀ ਕਰਾਂਗਾ, ਗੁਣਾਂ ਦੇ ਤੌਰ ਤੇ ਵੀ ਉਸਤਾਦ ਨੂੰ ਲੁਕਾਉਣਾ, ਤੇ ਯਾਦ ਰੱਖਿਓ ਅਧਿਆਤਮਕ ਤੌਰ ਤੇ ਨਹੀਂ ਜੀ, ਸਾਡੇ ਤੇ ਸੁੱਤੇ ਸਦੀ ਕਿਰਪਾ ਸੀ, ਕਿਸੇ ਤੋਂ ਨਹੀਂ ਸਿੱਖਿਆ, ਅਸੀਂ ਤਾਂ ਕਿਸੇ ਕੋਲ ਗਏ ਹੀ ਨਹੀਂ। ਮਹਾਰਾਜ ਕਹਿੰਦੇ ਨਾ, ਜਿਹੜਾ ਬੰਦਾ ਆਪਣੇ ਗੁਰੂ ਤੋਂ ਦਾਤ ਲੈ ਕੇ ਆਪਣੀ ਖੌਮੇ ਨੂੰ ਅੱਗੇ ਕਰਦਾ ਤੇ ਗੁਰੂ ਨੂੰ ਲੁਕਾ ਦਿੰਦਾ, ਉਹਦਾ ਜ਼ਿਕਰ ਹੀ ਨਹੀਂ ਕਰਦਾ, ਮੇਰਾ ਗੁਰੂ ਰਾਮਦਾਸ ਕਹਿੰਦਾ ਉਸ ਬੰਦੇ ਨੂੰ ਬੁਰਾ ਬੰਦਾ ਦੁਨੀਆਂ ਤੇ ਕੋਈ ਨਹੀਂ। ਤੇ ਨਰ ਬੁਰਿਆਰੀ ਕਹਿ, ਉਹ ਬੰਦਾ ਅੱਤ ਦਾ ਬੁਰਾ ਜਿਹੜਾ ਗੁਰੂ ਨੂੰ ਲੁਕਾਏ। ਪਰ ਸਿੱਖ ਜਿਹੜਾ ਉਹ ਕਦੀ ਗੁਰੂ ਨੂੰ ਨਹੀਂ ਲੁਕਾਉਂਦਾ। ਮੈਂ ਪਿਛਲੇ ਦਿਨ ਅਰਜ਼ ਕੀਤੀ, ਉਹਨੂੰ ਕੋਈ ਚੀਜ਼ ਮਿਲੇ, ਕੋਈ ਦਾਤ ਮਿਲੇ, ਉਹ ਸਭ ਤੋਂ ਪਹਿਲਾਂ ਡੰਕੇ ਦੀ ਚੋਟ ਤੇ ਕਹਿੰਦਾ ਸਭ ਕੁਝ ਮੇਰੇ ਗੁਰੂ ਦੀ ਦਿੱਤੀ ਦਾਤ ਹੈ। ਮੈਂ ਸੇਵਾ ਪੰਥੀ ਸਾਹਿਤ ਵਿੱਚ ਇੱਕ ਘਟਨਾ ਪੜ੍ਹੀ ਹੈ ਕਿ ਇੱਕ ਅੱਡਨ ਸ਼ਾਹੀ ਮਹਾਂਪੁਰਖ ਸੇਵਾ ਪੰਥੀ ਲਾਹੌਰ ਗਏ ਤੇ ਉੱਥੇ ਦਰਵੇਸ਼ ਨੂੰ ਮਿਲੇ। ਉਹ ਕਹਿੰਦੇ ਉੱਥੇ ਬਹਾਦਰ ਸ਼ਾਹ ਗਿਆ, ਉਸ ਵਿੱਚ ਕਹਿੰਦੇ ਨੇ ਉਹਨੇ ਜਦੋਂ ਉਹਨਾਂ ਦਾ ਸਵਰੂਪ ਦੇਖਿਆ, ਚਿਹਰਾ ਦੇਖਿਆ ਸੇਵਾ ਪੰਥੀ ਉਹ ਸਾਧੂ ਦਾ, ਤੇ ਉਹ ਵੇਖ ਕੇ ਕਹਿੰਦਾ ਕਿ ਆਪ ਮਰੇਲੇ ਗੁਰੂ ਕੇ ਸਿੱਖੋ, ਇਹਦਾ ਮਤਲਬ ਧੰਨ ਗੁਰੂ ਗੋਬਿੰਦ ਸਿੰਘ, ਕਿ ਤੁਸੀਂ ਉਹਦੇ ਸਿੱਖੋ। ਉਸ ਬੰਦੇ ਨੇ ਜਿਸ ਦਰਵੇਸ਼ ਕੋਲ ਗਿਆ, ਉਸ ਦਰਵੇਸ਼ ਨੇ ਉਸ ਸਾਧੂ ਦੇ ਬੋਲਣ ਤੋਂ ਪਹਿਲੀ ਕਹਿ ਦਿੱਤਾ, ਨਹੀਂ ਨਹੀਂ ਜੇ ਗੁਰੂ ਗੋਬਿੰਦ ਸਿੰਘ ਕਾ ਸਿੱਖ ਨਹੀਂ, ਇਹ ਤੋਂ ਗੁਰੂ ਨਾਨਕ ਸਾਹਿਬ ਕਾ ਸਿੱਖ ਹੈ। ਉਹ ਸਮਝ ਗਿਆ ਵੀ ਬਹਾਦਰ ਸ਼ਾਹ ਅੰਦਰੋਂ ਕਿਰਖ ਆ ਰਿਹਾ ਬਾਦਸ਼ਾਹ। ਉਸ ਵਕਤ ਤੋਂ ਕਹਿੰਦਾ ਨਹੀਂ ਨਹੀਂ ਇਹ ਗੁਰੂ ਨਾਨਕ ਸਾਹਿਬ ਕਾ ਸਿੱਖ। ਉਹ ਇੱਕੋ ਦਮ ਬਜ਼ੁਰਗ ਉੱਠ ਕੇ ਕਹਿੰਦਾ ਨਹੀਂ, میں گرو گوبند سنگھ کا سکھ ہوں. جب کر کے کیا میں گرو گوبند سنگھ کا سکھ. حاکم چلا گیا کہ اس درویش نے کیا کہ گرو نانک صاحب تے گرو گوبند سنگھ وچ کوئی انتر ہے. نیتی منگ کر دی ہے کہ جے میں گرو نانک صاحب کہہ دیتا تو نیتی انسار اپنے تانو بچا لی. انہیں کہا یاد رکھی میرے لیے گرو نانک صاحب بھی وہ پر گرو گوبند سنگھ بھی وہ پر شریر نو بچان لی اپنے ایڈے سمرت گرو دا نام لکا دینا ایڈو وڈا پاپ ہی کوئی نہیں. اس کر کے نہ بھی مینو کتے حکومت ناراض نہ ہو جائے کہ میں گرو نہیں کدی گوپنا اپنا گرو ہے چھاتی ٹھوک کے میرا گرو بہت وڈا ہے. داس نے تا پچھلے دن ہی کیا او گر سکھو کچھ نہیں کرن جو کہ منع صرف این من لے بھی میرا گرو نانک سب تو وڈا ہے. سارے گیان دھیان ایک پاس رہ جان گے وڈا کہن دی دیرے تیرے پردے تک جائے گا. گیان دھیان کچھ کرم نہ جانا کہ کوئی دھیان نہیں میرا کوئی گیان نہیں کوئی شبھ کرم نہیں سار نہ جانا تیری میں قدر بھی نہیں جانی. پر اس بھروسے نال جنہ سب تو وڈا ست گرو نانک میرا گرو سب تو وڈا ہے سب تو وڈا ست گرو نانک جن کا راکھی میری. گرو جی کہ جیڑا بندہ اپنے گرو نو لکائے گرو دی گل نو لکائے اصل چ ادو بندہ برا بندہ کوئی نہیں.
ہر جی تن کا درشن نہ کرو.
اے گرو جی خری جی دیکھو جب بندیاں دی درشن نہ کرائیں. ویسے گرو رام داس مہاراج دے جدو بچن پڑھی دے نے زیادہ بچن برہا بیراگ دی نے صرف ایک گوڑی کی وار وچ. اس وچ میں سوچنا کہ گرو رام داس اپنی گرو دی ایک کھن ماتر بھی نندیا برداشت نہیں کرتے. تن گرو رام داس اتھے بھی حضور کہندے نے پرماتما ایکو جے بندیاں دے کدی درشن نہ کرائیں جے اکیلت کان اپنے گرو نو لکا دیندے جڑے اپنے ستگرو دی بات نہیں کرتے.
ہتیارے
سچ اے ورگا پاپی کوئی نہیں تے انہاں ورگا ظالم ہتیارا کوئی نہیں جڑا گرو نو گوپ دیندا ہے. پیارے ہوں یہ وپریت چلیے جڑا گرو نو لکاندا ہے اودے ورگا پاپی اودے ورگا ہتیارا کوئی نہیں سچ مچ اودے ورگا برا کوئی نہیں تے جڑا اپنے گرو دی ساری دنیا سبت کر دے او دے نال سونا تے چنگا کوئی نہیں. مہاراج کہندے نے گرو نوں لکان والا او پاپشت ہتیاری ہے.
اوہی گھر گھر پھر ہے کسود ماما
او اس طرح گھر گھر وچ پٹک دے کسود در تے جدا من شدھ نہیں. پیڑے من والا پیڑی بدھی والا میلے من والا گھر گھر پٹک ریا ہے.
ترکت ناری
واہ گرو ایڈا شبد ترکت درت ہوں وبچارن کہ جویں وبچارن عورت ہر رات گھر بدلتی پی ہے جڑا بندہ اپنے گرو نو لکا دیندا ہے سچ مچو وبچارن عورت دی طرح در در تے پٹکدا پیا ہے. اپنے گرو نو لکانا نہیں. میں بےنتی پھر کراں گا اس گل نو پھر دھیان نال سنیو. جتھے اپنا گرو ہے دنیا دا کوئی ترک دنیا دی کوئی دلیل دنیا دا کوئی گیان ایس منکھا جنم چریندیاں گرو بانی تے گرو نانک دے تول کدی کسے نوں تولنا نہیں دینی. بس ادو وڈا کوئی نہیں. وگیان کی کہندا ہے باہر دا گیان کی کہندا ہے سپیس دا گیان کی کہندا ہے کوئی میٹر رکھدا. مینوں اکو گل چیتے رکھنی چاہیے کہ بانیاں سر بانی کیول میرے گرو نانک دی بانی ہے. حضور سچے پاتشاہ مہاراج کہندے ہیں کہ ایکو جو بندے وہ بچاریاں دی طرح خان
وڑ پا کے سنگت ملے.
ہاں پھر دیکھو بخشش کر دیتی ہوں. آپ دیکھو گے ساکتان دا من مکھان دا ذکر بانی کرے گی پر بڑا ترس کر دیا گرو جی. ہوں اتنے کہہ دیتا پاپی ہے تیارا ہے او دا درشن نہیں کرنا وہ وبچار نہ عورت دی طرح. پر ناری دلاسا دے دیتا جے وڈیا پاگا نال سمرت گرو مل جائے تو یہو جہ پاپیاں دی بدھی بھی سواری جاتی ہے. دیکھو سی جدو پڑھنے ہاں سنت کا دکھن آر جا کٹ ہے ساری اس اشٹپدی چ پر یہ اخیر تے پھر کہندیا سنت کرپال کرپا جی کرے نانک سنت سنگ نندک بھی ترے. گرو کدی یہ دویش نہیں ہوگی ਇਹ ਸ਼ਬਦ ਕਹਿ ਦਿੱਤੇ ਵੱਡਿਆਂ ਭਾਗਾਂ ਨਾਲ ਸਤਿਗੁਰੂ ਦਾ ਮਿਲਾਪ ਹੋਵੇ।
ਗੁਰਮੁਖ ਸਵਾਰੀ,
ਗੁਰਮੁਖ ਸਵਾਰੀ ਗੁਰੂ ਦੇ ਰਾਹੀਂ, ਗੁਰੂ ਦੇ ਬਚਨ ਰਾਹੀਂ ਗੁਰਮੁਖ ਬਣ ਕੇ ਸਵਾਰੀ ਦਾ ਅਰਥ ਹੁੰਦਾ ਸੁਧਾਰ ਹੋ ਜਾਣਾ। ਕਿ ਇਹ ਵੀ ਸ਼ਬਦ ਕਈ ਇਹ ਵੀ ਵਿਦਵਾਨ ਅਰਥ ਕਰਦੇ ਆ ਜੋ ਗੁਰੂ ਦੇ ਰਾਹੀਂ ਸਵਾਰੀ ਕੋਈ ਸੰਗਤ ਕਹਿ। ਵੱਡਿਆਂ ਭਾਗਾਂ ਨਾਲ ਸਮਰੱਥ ਗੁਰੂ ਮਿਲ ਜਾਏ ਉਸ ਬੰਦੇ ਦਾ ਜੀਵਨ ਸਵਾਰਿਆ ਜਾਂਦਾ ਹੈ।
ਹਰ ਮੇਲੋ ਸਤਿਗੁਰ ਦਇਆ ਕਰ,
ਹਰੀ ਜੀ ਦਇਆ ਕਰੋ ਮੇਰੇ ਤੇ, ਮੈਨੂੰ ਸਮਰੱਥ ਸਤਿਗੁਰੂ ਮਿਲਾ ਦਿਓ, ਸਮਰੱਥ ਸਤਿਗੁਰੂ ਦਾ ਮਿਲਾਪ ਕਰਾਵੋ।
ਗੁਰ ਕੋ ਬਲਿਹਾਰੀ,
ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਹੇ ਮਾਲਕ, ਤੁਸੀਂ ਕਿਰਪਾ ਕਰਕੇ ਮੈਨੂੰ ਸਮਰੱਥ ਸਤਿਗੁਰੂ ਨਾਲ ਮਿਲਾ ਦਿਓ। ਅੱਜ ਮੈਂ 5-7 ਮਿੰਟ ਲੈਣੇ ਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ। ਕੱਲ ਦਾਸ ਨੇ ਰਾਤ ਸ਼ਹੀਦਾਨੀ ਔਰ ਕੱਲ ਦੁਪਹਿਰੇ ਬਾਬਾ ਜੀ ਦਾ ਜਨਮ ਪਿੰਡ ਜਨਮ ਭੂਮੀ ਪਹੁਵਿੰਡ ਵਿੱਚ ਵੀ ਬੇਨਤੀ ਕਰਕੇ ਆਇਆ। ਤੇ ਇੱਕ ਮੈਂ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਤਨੇ ਸਪਿਰਚੁਅਲ ਸ਼ਬਦ ਰੂਹਾਨੀ ਸ਼ਬਦ ਗੁਰੂ ਜੀ ਨੇ ਸ਼ਖਸੀਅਤਾਂ ਲਈ ਵਰਤੇ ਨੇ, ਹਰ ਸ਼ਬਦ ਦੀ ਵਿਆਖਿਆ ਬਾਬਾ ਦੀਪ ਸਿੰਘ ਜੀ ਦਾ ਜੀਵਨ ਕਰੇਗਾ। ਭਗਤ ਕਹਿ ਲਓ, ਸੰਤ ਕਹਿ ਲਓ, ਗੁਰਮੁਖ ਕਹਿ ਲਓ, ਗੁਰਸਿੱਖ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਸਾਧ ਕਹਿ ਲਓ, ਕੋਈ ਸ਼ਬਦ ਆਪਾਂ ਵਰਤਾਂਗੇ, ਸੱਚ ਇਹ ਵੇ ਕਿ ਉਸ ਮਹਾਨ ਸ਼ਖਸੀਅਤ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਦੀ ਵਿਆਖਿਆ ਹੈ ਉਹਦਾ ਜੀਵਨ। ਮੈਂ ਫਿਰ ਰਿਪੀਟ ਇਸ ਗੱਲ ਨੂੰ ਕਰਾਂ, ਰਾਤ ਵੀ ਅਰਜ਼ ਕੀਤੀ, ਇੱਕ ਵਿਆਖਿਆ ਸੀ ਕਰ ਰਹੇ ਹਾਂ, ਮੈਂ ਵਿਆਖਿਆ ਕਰਦਿਆਂ ਕਹਾਂਗਾ ਕਿ ਵਿਛੋੜੇ ਜੰਬੂਰ ਖਵੇ ਨਾ ਬਣਨ ਗਾਖੜੇ, ਵਿਛੋੜਾ ਜੰਬੂਰਾਂ ਦੀ ਤਰ੍ਹਾਂ ਹੈ, ਜੇ ਤੂੰ ਨਾਲ ਹੋਵੇਂ ਤੇ ਜੰਬੂਰ ਦੀ ਪੀੜ ਪੀੜ ਨਹੀਂ। ਮੈਂ ਅਰਥ ਕਰ ਦਿੱਤੇ, ਪਰ ਇਹਦੀ ਮੁਕੰਮਲ ਪ੍ਰੈਕਟੀਕਲ ਵਿਆਖਿਆ ਕਰੇਗਾ ਬਾਬਾ ਬੰਦਾ ਸਿੰਘ ਬਹਾਦਰ। ਜੰਬੂਰਾਂ ਨੂੰ ਮਾਸ ਖਿੱਚਿਆ ਜਾ ਰਿਹਾ ਪਰ ਕਹਿੰਦਾ ਨਹੀਂ, ਗੁਰੂ ਗੋਬਿੰਦ ਸਿੰਘ ਮੇਰੇ ਸੀਨੇ ਚ ਹੈ। ਮੈਂ ਅਖਰੀ ਅਰਥ ਕਰਾਂਗਾ, ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਆਰਾ ਮੈਨੂੰ ਚੰਗਾ ਲੱਗਦਾ ਤੇਰੀ ਪਿੱਠ ਬਰਦਾਸ਼ਤ ਨਹੀਂ ਹੋਣੀ। ਮੈਂ ਅਰਥ ਕਰਾਂਗਾ ਮਾਈਕ ਤੇ, ਪਰ ਚਾਂਦਨੀ ਦਾ ਚੌਂਕ ਦੇ ਅਰਥ ਕਰੇਗਾ ਭਾਈ ਮਤੀ ਸਿੰਘ ਦੇ ਜੀਵਨ ਦੇ ਰਾਹੀਂ। ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ। ਮੈਂ ਆਪ ਨੂੰ ਫਿਰ ਅਰਜ਼ ਕਰਾਂ ਕਿ ਅਸਲ ਚ ਕਮਾਈ ਵਾਲੇ ਗੁਰਮੁਖ ਜਿਹੜੇ ਨੇ, ਚਲੋ ਸ਼ਬਦਾਂ ਦੀ ਹੇਰ ਫੇਰ ਹੈ, ਕੋਈ ਸੰਤ ਕਹਿ ਲਓ ਹੋਰ ਤੜਪਣ ਲੱਗ ਪੈਂਦਾ, ਕੋਈ ਦੂਜੀ ਤਰ੍ਹਾਂ, ਮੈਂ ਕਹਿੰਦਾ ਗੁਰਮੁਖ ਹੋ ਜਿਸ ਦੀ ਕਮਾਈ ਉਹਨੂੰ ਕੋਈ ਨਾਂ ਵੀ ਨਾ ਦਿਓ, ਉਹਨੂੰ ਕੋਈ ਬੰਦਾ ਵੀ ਨਹੀਂ, ਚੇਤੇ ਰੱਖਿਓ ਉਹਨੂੰ ਬੰਦਾ ਵੀ ਨਾ ਮੰਨਿਓ, ਪਰ ਉਹਦੀ ਕਮਾਈ ਸਿਰ ਚੜ੍ਹ ਕੇ ਫਿਰ ਵੀ ਬੋਲੇਗੀ। ਨਾ ਹੀ ਨਾ ਦਿਓ, ਕੁਝ ਨਹੀਂ ਸੀ ਤੈਨੂੰ ਨਾਂ ਨਹੀਂ ਦੇਣਾ। ਗੁਲਾਬ ਦੇ ਫੁੱਲ ਨੇ ਕਿਹਾ ਨੀ ਤੁਸੀਂ ਮੇਰਾ ਨਾਮ ਗੁਲਾਬ ਰੱਖੋ, ਰੋਜ਼ ਰੱਖੋ ਨੀ ਕਿਹਾ, ਨਾ ਉਹਨੂੰ ਤਾਂ ਪਤਾ ਵੀ ਨੀ ਲੋਕਾਂ ਨੇ ਮੇਰਾ ਨਾਮ ਕੀ ਰੱਖਿਆ। ਉਹ ਕਹਿੰਦਾ ਨਾਮ ਦੀ ਗੱਲ ਛੱਡੋ, ਮੇਰਾ ਕੰਮ ਸਿਰਫ ਖੇੜਾ ਤੇ ਸੁਗੰਧੀ ਦੇਣਾ ਹੈ, ਭਰਿਆ ਹੋਇਆ ਅੰਦਰ ਸਿਰਫ ਵੰਡਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਆਪ ਸਭ ਨੂੰ ਪਤਾ, ਪਿੰਡ ਪਾਹੋਵਿੰਡ, ਸਨਮਾਨਯੋਗ ਮਾਤਾ ਜਿਉਣੀ ਜੀ ਤੇ ਪਿਤਾ ਬਾਬਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਬਾਬਾ ਦੀਪ ਸਿੰਘ ਜੀ 18 ਸਾਲ ਦੀ ਉਮਰ ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਹਜ਼ੂਰ, ਉਹਨਾਂ ਦੇ ਸਨਮੁਖ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ, ਅੰਮ੍ਰਿਤ ਦੀ ਦਾਤ ਸੱਚੇ ਪਾਤਸ਼ਾਹ ਲੈਂਦੇ ਨੇ। ਮਾਤਾ ਪਿਤਾ ਜੀ ਵਾਪਸ ਆ ਜਾਂਦੇ ਨੇ, ਬਿਲਕੁਲ ਸੰਖੇਪ ਜਿਹਾ, ਮਾਤਾ ਪਿਤਾ ਜੀ ਵਾਪਸ ਆ ਜਾਂਦੇ ਨੇ, ਬਾਬਾ ਦੀਪ ਸਿੰਘ ਜੀ ਉੱਥੇ ਤਾਲੀਮ ਲੈਂਦੇ ਨੇ, ਉਹ ਸੰਸਕ੍ਰਿਤ ਦੀ, ਹਿੰਦੂਈ ਦੀ, ਫਾਰਸੀ ਦੀ, ਗੁਰਮੁਖੀ ਦੀ, ਜਿੱਥੇ ਉਹ ਵਿਦਿਆ ਲੈ ਰਹੇ ਨੇ ਉੱਥੇ ਸ਼ਸਤਰ ਵਿਦਿਆ, ਘੋੜ ਅਸਵਾਰੀ, ਇਹ ਵੀ ਸਾਰੇ ਗੁਣ। ਵਿਦਵਾਨ ਕਹਿੰਦੇ ਇੰਨੇ ਕੁ ਅਭਿਆਸੀ ਹੋ ਗਏ ਬਾਣੀ ਦੇ ਸਿਮਰਨ ਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਜ਼ੂਰੀ ਸਿੱਖਾਂ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ, ਬਾਬਾ ਦੀਪ ਸਿੰਘ ਜੀ ਨੂੰ। ਉੱਥੋਂ ਫਿਰ ਜਦੋਂ ਵਾਪਸ ਪਹੁਵਿੰਡ ਹੁੰਦੇ ਆ, ਆਨੰਦਪੁਰ ਸਾਹਿਬ ਜੀ ਦੇ ਘੇਰੇ ਪੈ ਜਾਂਦੇ ਆ, ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ, ਸੱਚੇ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ਤੇ ਹੁੰਦੇ ਨੇ, ਤੇ ਬਾਬਾ ਦੀਪ ਸਿੰਘ ਜੀ ਮਾਝੇ ਦੀ ਧਰਤੀ ਤੇ ਦਮਦਮਾ ਸਾਹਿਬ ਪਹੁੰਚਦੇ ਆ। ਭਾਈ ਸਾਹਿਬ ਭਾਈ ਮਨੀ ਸਿੰਘ ਤੋਂ ਜੋ ਸਾਡੀ ਰਵਾਇਤ ਹੈ ਕਿ ਗੁਰੂ ਗੋਬਿੰਦ ਸਿੰਘ ਸਵਰੂਪ ਤਿਆਰ ਕਰਾਉਂਦੇ ਆ ਵੀਰ, ਮਹਾਰਾਜ ਦਾ ਸਵਰੂਪ ਲਿਖਿਆ ਜਾਂਦਾ, ਬਾਬਾ ਦੀਪ ਸਿੰਘ ਜੀ ਦੀ ਉਹਦੇ ਵਿੱਚ ਸ਼ਮੂਲੀਅਤ ਹੈ। ਇੱਥੇ ਹਜ਼ੂਰ ਸਵਰੂਪ ਲਿਖਾਉਣ ਤੋਂ ਬਾਅਦ ਜੋ ਸਾਡੀ ਇਤਿਹਾਸ ਤਵਾਰੀ ਕਹਿੰਦੀ ਹੜਤਾਲੀ ਸਿੰਘਾਂ ਨੂੰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦਿੰਦੇ ਆ, ਜਿੱਥੋਂ ਟਕਸਾਲਾਂ ਦੀ ਅਰਥ ਸੰਪਰਦਾਇ ਅਰਥ ਦੀ ਸ਼ੁਰੂਆਤ ਹੁੰਦੀ। ਮੈਂ ਬੇਨਤੀ ਕਰਾਂ ਕਿਉਂਕਿ ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਮਿਟਾਉਣ ਦਾ ਵੀ ਯਤਨ ਨਾ ਕਰੀਏ ਨੱਚੀ ਸਾਨੂੰ। ਉਸ ਵਿੱਚ ਉਹਨਾਂ ਅਰਥ ਸੁਣਨ ਵਾਲਿਆਂ ਵਿੱਚ ਬਾਬਾ ਦੀਪ ਸਿੰਘ ਜੀ ਨੇ, ਭਾਈ ਮਨੀ ਸਿੰਘ ਜੀ ਨੇ, ਤੇ ਰਵਾਇਤ ਅਨੁਸਾਰ ਕਿ ਦਮਦਮੀ ਟਕਸਾਲ ਦਾ ਮੁੱਢ, ਅਰਥਾਂ ਦਾ ਮੁੱਢ ਉੱਥੋਂ ਵੱਜਦਾ ਇਸ ਸੰਪਰਦਾ ਦਾ। ਅਗਲੀ ਬੇਨਤੀ, 63 ਜਥੇ ਸਨ ਨਿੱਕੇ ਮੋਟੇ ਸਿੱਖਾਂ ਦੇ, ਇਹ ਸਾਰਾ ਤੋੜ ਕੇ ਸਿੱਖ ਸਰਦਾਰਾਂ ਨੇ 12 ਜਥੇ ਬਣਾਏ, ਜਿਨ੍ਹਾਂ ਨੂੰ 12 ਮਿਸਲਾਂ ਕਿਹਾ ਜਾਂਦਾ। ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਬਣੇ ਆ, ਸ਼ਹੀਦ ਮਿਸਲ ਦੇ ਜਥੇਦਾਰ ਹੀ ਬਾਬਾ ਜੀ ਨੇ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਟਿਕੇ ਰਹੇ। ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਆਏ ਨੇ, ਚੱਪੜਚਿੜੀ ਦੇ ਮੈਦਾਨ ਵਿੱਚ ਜੰਗ ਹੋਇਆ, ਰਤਨ ਸਿੰਘ ਭੰਗੂ ਦੇ ਮੁਤਾਬਕ ਕਿ ਬਾਬਾ ਦੀਪ ਸਿੰਘ ਨੇ ਉਸ ਜੰਗ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ ਆਨੰਦਪੁਰ ਸਾਹਿਬ ਜਾਂਦੇ ਆ, ਬਾਬਾ ਦੀਪ ਸਿੰਘ ਜੀ 3 ਮਹੀਨੇ ਆਨੰਦਪੁਰ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਔਰ ਸਿੱਖ ਸੰਗਤ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਆ, ਸ਼ਬਦ ਦੀ ਕਥਾ ਕਰਦੇ ਨੇ। ਇੱਥੇ ਕਿਹਾ ਜਾਂਦਾ ਭਰੀ ਸੰਗਤ ਚ ਬਾਬਾ ਜੀ ਦੇ ਮੁੱਖ ਤੋਂ ਕਥਾ ਸੁਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਨੇ ਸ਼ਬਦ ਕਹੇ ਸਨ, ਆਪ ਕਥਨੀ ਕਰਮੀ ਦੇ ਸੋਰੇ ਨੇ, ਆਪ ਜੀ ਗੁਰਸਿੱਖੀ ਦਾ ਬਹੁਤ ਵੱਡੀ ਮਿਸਾਲ ਨੇ। ਜਦੋਂ ਇੰਨੇ ਸ਼ਬਦ ਸੰਗਤ ਵਿੱਚ ਕਹੇ ਤੇ ਬਾਬਾ ਜੀ ਨੇ ਗਲ ਚ ਪੱਲਾ ਪਾ ਕੇ ਕਿਹਾ, ਮੈਂ ਕੁਛ ਵੀ ਨਹੀਂ, ਜੋ ਕੁਝ ਮੇਰੇ ਵਿੱਚ ਵਰਤਦਾ ਪਿਆ ਸਿਰਫ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਵਰਤਦੀ ਪਈ ਹੈ, ਆਪਣਾ ਕੁਛ ਨਹੀਂ, ਸਭ ਕੁਛ ਉਹਨਾਂ ਦਾ ਹੈ। ਮੈਂ ਬੇਨਤੀ ਕਰਾਂ, ਇੱਕ ਲਿਖਤ ਵਿੱਚ ਦਾਸ ਨੇ ਪੜ੍ਹਿਆ ਹੈ, ਮੇਰੇ ਕੋਲ ਹੈ, ਉਸ ਵਿੱਚ ਕਿਹਾ ਜਾਂਦਾ ਆਨੰਦਪੁਰ ਸਾਹਿਬ ਬਾਬਾ ਜੀ ਦੀ ਕੁਰਬਾਨੀ ਇਹਨਾਂ ਦੀ ਸੁਰੰਗਤੀ ਨੂੰ ਦੇਖ ਕੇ ਭਰੇ ਦੀਵਾਨ ਵਿੱਚ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਸੀ ਬਾਬਾ ਦੀਪ ਸਿੰਘ ਜੀ ਨੂੰ। ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ ਨੇ, ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਟਿਕ ਗਏ। ਅੱਜ ਵੀ ਦਮਦਮਾ ਸਾਹਿਬ ਅਸੀਂ ਉਹਨਾਂ ਦੇ ਉਸ ਭੂਰੇ ਦਾ ਦਰਸ਼ਨ ਕਰਨੇ ਆ ਜਿੱਥੇ ਉਹਨਾਂ ਬੈਠ ਕੇ ਇਬਾਦਤ ਕੀਤੀ। ਤੇ ਮੈਂ ਪਿਛਲੇ ਦਿਨੀ ਇੱਕ ਜਦੋਂ ਚੱਲ ਰਹੇ ਸਨ ਸਾਕੇ, ਮੈਂ ਅਰਜ਼ ਕੀਤੀ ਸੀ ਮਾਛੀਵਾੜੇ, ਗੁਰਮੁਖੋ ਸਿੱਖੀ ਵਿੱਚ ਇਬਾਦਤ ਸਾਡੀ ਨੀਂਹ ਹੈ ਤੇ ਸ਼ਹਾਦਤ ਸਾਡੀ ਅਟਾਰੀ ਹੈ, ਸ਼ਹਾਦਤ ਸਾਡਾ ਗੁੰਬਦ ਹੈ, ਇਬਾਦਤ ਦੀ ਨੀਂਹ ਹੋਵੇਗੀ ਤੇ ਸ਼ਹਾਦਤ ਦੀਆਂ ਅਟਾਰੀਆਂ ਉੱਚੀਆਂ ਹੋਣਗੀਆਂ, ਜਿਹਦੇ ਕੋਲ ਇਬਾਦਤ ਦੀ ਨੀਂਹ ਉਹ ਨਹੀਂ ਹੋਵੇਗੀ, ਮਰ ਤਾਂ ਹੱਥ ਕਰਕੇ ਜਾਊਗਾ ਪਰ ਉਹਦੀ ਸ਼ਹਾਦਤ ਵਾਲੀ ਖਿਮਾ ਕਰਿਓ ਅਟਾਰੀ ਗੁੰਬਦ ਉੱਚਾ ਨਹੀਂ ਹੋ ਸਕਦਾ। ਬਾਬਾ ਦੀਪ ਸਿੰਘ ਜੀ ਨੇ 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਆਪਣੇ ਹੱਥਾਂ ਨਾਲ ਲਿਖੇ ਆ, ਇਹ ਸਾਰੇ ਇਹ ਤਾਂ ਇੱਕ ਮਤ ਨੇ ਸਾਰੇ ਵਿਦਵਾਨ, 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਲਿਖੇ, ਇੱਕ ਸਵਰੂਪ ਬਾਬਾ ਜੀ ਨੇ ਅਰਬੀ ਦੇ ਵਿੱਚ ਲਿਖਿਆ। ਤੇ ਮੇਰੇ ਮਨ ਚ ਕਰਾਤੀ ਆਇਆ ਕਿ ਕਿੰਨੀ ਅਰਬੀ ਭਾਸ਼ਾ ਤੇ ਪਕੜ ਹੋਵੇਗੀ, 2 ਸਤਰਾਂ ਲਿਖਣੀਆਂ, ਇੱਕ ਸ਼ਬਦ ਲਿਖ ਦੇਣਾ, ਬੰਦਾ ਚਲੋ ਕਰ ਲੈਂਦਾ, ਪੂਰਾ ਗੁਰੂ ਗ੍ਰੰਥ ਸਾਹਿਬ ਉਹਦਾ ਉਤਾਰਾ ਗੁਰਮੁਖੀ ਤੋਂ ਅਰਬੀ ਸਕ੍ਰਿਪਟ ਵਿੱਚ ਕਰਨਾ। ਮੈਂ ਕਹਿੰਦਾ ਬਾਬਾ ਦੀਪ ਸਿੰਘ ਜੀ ਦੀ ਅਰਬੀ ਦੀ ਪਕੜ ਕਿੰਨੀ ਕੁ ਹੈ, ਉਹਨਾਂ ਨੇ ਅਭਿਆਸ ਕਰਨਾ। ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਜੋ ਸ਼ਬਦ ਕਹਿ ਕੇ ਗਏ, ਤੁਸੀਂ ਵਿਦਿਆਰਥੀ ਪੜ੍ਹਾਉਣੇ ਨੇ, ਅੰਮ੍ਰਿਤ ਸੰਚਾਰ ਕਰਨਾ ਹੈ, ਵਕਤ ਆਵੇ ਜੰਗ ਯੁੱਧ ਵਿੱਚ ਵੀ ਸਾਥ ਦੇਣਾ, ਪੰਥ ਦੇ ਵਾਧੇ ਨੂੰ ਹਮੇਸ਼ਾ ਆਲੋਚਣਾ ਹੈ। ਉੱਥੇ ਬਾਬਾ ਦੀਪ ਸਿੰਘ ਜੀ ਨਾਮ ਸਿਮਰਨ ਅਭਿਆਸ ਅੰਮ੍ਰਿਤ ਸੰਚਾਰ ਕਰਾਉਂਦੇ ਨੇ। ਤੇ ਜਿਸ ਜਗ੍ਹਾ ਆਪਾਂ ਸਵੇਰੇ ਸਾਰੇ ਮੱਥਾ ਟੇਕ ਕੇ ਆਉਂਦੇ, ਸ਼੍ਰੀ ਹਰਿਮੰਦਰ ਸਾਹਿਬ, ਗੁਰਮੁਖੋ ਚਲੋ ਇਹਦੀ ਫਿਰ ਜਦੋਂ ਅੱਗੇ ਪੁਰਬ ਆਵੇਗਾ ਮੈਂ ਬੇਨਤੀ ਕਰਾਂਗਾ। ਇਹ ਸਿੱਖੀ ਦਾ ਦਿਲ ਹੈ ਹਰਿਮੰਦਰ ਸਾਹਿਬ। ਮੈਂ ਅਰਜ਼ ਕੀਤੀ ਸੀ ਜਿਹੜਾ ਬੰਦਾ ਬਿਲਕੁਲ ਟੁੱਟ ਜਾਏ, ਜਿਸ ਬੰਦੇ ਦਾ ਅੰਦਰ ਬਿਲਕੁਲ ਮਾਰੂ ਥਲ ਹੋ ਜਾਏ, ਇਸ ਦਾਤੇ ਦੀ ਪਰਿਕਰਮਾ ਵਿੱਚ ਮੱਥਾ ਟੇਕੇ ਸੱਚ ਵੀ ਕਰੋੜਾਂ ਜਨਮਾਂ ਦੇ ਸੁੱਕਿਆਂ ਹੋਇਆਂ ਵਿੱਚ ਵੀ ਬਸੰਤ ਪੈਦਾ ਕਰ ਦਿੰਦਾ ਹੈ। ਇਹ ਧੰਨ ਗੁਰੂ ਰਾਮਦਾਸ ਦਾ ਦਰਬਾਰ ਇਸ ਹੈ ਤੇ ਸ਼ੁਰੂ ਤੋਂ ਇਹ ਦਰਬਾਰ ਜ਼ਾਲਮਾਂ ਦੇ ਪੱਥਰ ਦਿਲਾਂ ਦੇ ਲੋਕ ਜਿਹੜੇ ਨੇ ਦੁਸ਼ਮਣ ਵਿਰਤੀ ਦੇ ਉਹਨਾਂ ਦੇ ਨਿਸ਼ਾਨੀ ਤੇ ਰਿਹਾ ਹੈ। ਅਬਦਾਲੀ ਆਇਆ ਹੈ, ਸਿੱਖਾਂ ਨੇ ਘੇਰ ਕੇ ਮੁਕਾਬਲਾ ਕੀਤਾ। ਬਾਬਾ ਗੁਰਬਖਸ਼ ਸਿੰਘ ਜੀ ਦਾ ਸਥਾਨ ਜਿੱਥੇ ਦਰਸ਼ਨ ਕਰਦੇ ਹੋ, 30 ਸਿੰਘਾਂ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਉੱਥੇ ਮੁਕਾਬਲਾ ਕਰਕੇ। ਇਸ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਨੂੰ ਪੂਰਿਆ ਗਿਆ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਨੇ, ਇੱਥੋਂ ਇੱਕ ਸਿੰਘ ਜਾਂਦਾ ਜਿਹਦਾ ਨਾਮ ਭਾਗ ਸਿੰਘ ਨਿਹੰਗ ਸਿੰਘ ਭਾਗ ਸਿੰਘ, ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਕਹਿੰਦਾ, ਬਾਬਾ ਜੀ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ, ਆਹ ਕੁਛ ਹੋਇਆ। ਮੈਂ ਆਪ ਨੂੰ ਬੇਨਤੀ ਕਰਾਂ ਕਿ ਸਿੱਖ ਸਭ ਕੁਝ ਬਰਦਾਸ਼ਤ ਕਰ ਲੈਣ ਆਪਣੀ ਜ਼ਿੰਦਗੀ ਚ, ਆਪਣੇ ਪਿੰਡੇ ਤੇ ਸਭ ਕੁਝ ਉਡਾ ਲਏਗਾ, ਇੱਕ ਉਹਦੇ ਤੋਂ ਹਰਿਮੰਦਰ ਦੀ ਬੇਅਦਬੀ ਨਹੀਂ ਕਦੀ ਬਰਦਾਸ਼ਤ ਹੁੰਦੀ ਤੇ ਦੂਜੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੁੰਦੀ। ਇਹ ਉਹਦੇ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ। ਮੁਸ਼ਕਲ ਕੀ? ਸੱਚਾਈ ਉਹਦਾ ਅੰਦਰ ਹੈ। ਬਾਬਾ ਦੀਪ ਸਿੰਘ ਜੀ ਕੋਲ ਖਬਰ ਪਹੁੰਚਦੀ ਹਰਿਮੰਦਰ ਸਾਹਿਬ ਦੇ ਸਾਰੇ ਸਿੰਘ 10 ਤੇ ਰਾਤ ਮੈਂ ਅਰਜ਼ ਕੀਤੀ ਸੀ, ਗੁਰਮੁਖੋ ਕੁਝ ਸ਼ਖਸੀਅਤਾਂ ਐਸੀਆਂ ਨੇ ਸਿੱਖ ਜਗਤ ਵਿੱਚ ਜਿਨ੍ਹਾਂ ਦੇ ਜਨਮ ਦਿਨ ਵੀ ਮਨਾਓਗੇ ਜਿੰਨੀ ਦੇਰ ਤੱਕ ਉਹਨਾਂ ਦੀ ਮੌਤ ਦੀ ਗੱਲ ਵੀ ਕਰੋਗੇ ਤੇ ਕਥਾ ਮੁਕੰਮਲ ਨਹੀਂ ਹੋਵੇਗੀ। ਬਾਬਾ ਜੀ ਨੂੰ ਦੱਸਿਆ ਕਿ ਬੇਅਦਬੀ ਕਰ ਦਿੱਤੀ ਹਰਿਮੰਦਰ ਸਾਹਿਬ ਦੀ। 75 ਸਾਲ ਦੇ ਕਰੀਬ, ਚਲੋ ਸ਼ਬਦ ਮੈਂ ਵਰਤਾਂ, ਬਜ਼ੁਰਗ ਨੇ, ਪਰ ਜਵਾਨੀ ਦਾ ਵੇਲਾ ਸੀ, ਉਦੋਂ ਸ਼ਸਤਰ ਸਿੱਕੇ ਸ਼ਸਤਰ ਚਲਾਏ, ਪਰ ਜਵਾਨੀ ਵਿੱਚ ਉਹਨਾਂ ਨੇ ਕਲਮ ਚਲਾਈ। ਅੱਜ ਜਦੋਂ ਸੁਣਿਆ ਹਰਿਮੰਦਰ ਦੀ ਬੇਅਦਬੀ, ਸੱਚ ਇਹ ਉਸ ਮਹਾਂਪੁਰਖ ਨੇ ਅੱਜ ਕਲਮ ਵਾਲਾ ਹੱਥ ਕਲਮ ਛੱਡ ਕੇ ਆਪਣੇ ਹੱਥ ਵਿੱਚ ਖੰਡਾ ਪਕੜ ਲਿਆ ਹੈ। ਦਮਦਮਾ ਸਾਹਿਬ ਤੋਂ ਚੱਲੇ ਤੇ ਗਿਣਤੀ ਦੇ ਅਰਦਾ ਸਿੰਘ ਨੇ ਕਿਹਾ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਖਾਲਸਾ ਜੀ ਇਹ ਵੈਨ ਨਾ ਪਾਇਆ ਕਰੀ ਇਸ ਸਟੇਜਾਂ ਤੇ, ਉਹ ਮਰ ਗਏ, ਉਹ ਡੁੱਬ ਗਿਆ, ਉਹ ਸਿੱਖ ਕੋਈ ਨਹੀਂ ਰਹਿਣਾ, ਉਹ ਆਹ ਕੋਈ ਨਹੀਂ ਰਹਿਣਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਸਿੱਖਾਂ ਚ ਜੋ ਗੁਰੂ ਗੋਬਿੰਦ ਸਿੰਘ ਨੇ ਸਪੀਟ ਭਰ ਦਿੱਤੀ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਇਆ ਉਦੋਂ ਜ਼ਾਲਮ ਕਹਿ ਰਿਹਾ ਸੀ ਗੁਰੂ ਗੋਬਿੰਦ ਸਿੰਘ ਪੰਜਾਬ ਤੋਂ ਬਾਹਰ ਕਰ ਦਿੱਤਾ, ਪਰ ਬਾਬਾ ਜੀ ਦੇ ਆਉਣ ਦੀ ਦੇਰ ਸੀ, ਇੱਕ ਸਾਲ ਦੇ ਵਿੱਚ ਸਭ ਕੁਝ ਪਲਟ ਕੇ ਉਹਨੇ ਰੱਖ ਦਿੱਤਾ। ਸਿੱਖਾਂ ਵਿੱਚ ਜਦੋਂ ਕੋਈ ਸ਼ਖਸੀਅਤ ਜਿਉਂ ਨਿਰਮਲ ਬਾਹਰੋਂ ਨਿਰਮਲ, ਸੂਰਬੀਰ ਬਚਨ ਕੇ ਬਲੀ, ਜਦੋਂ ਕੋਈ ਸ਼ਖਸੀਅਤ ਰੰਗ ਰਤਨੀ ਨਿਕਲਦੀ ਹੈ, ਯਾਦ ਰੱਖੋ ਸਿੱਖ ਇੱਕੋ ਦਮ ਉਹਦੇ ਚੁਗਰ ਦੇ ਇਕੱਠੇ ਹੋ ਜਾਂਦੇ ਆ। ਇਹ ਹਰ ਵਕਤ ਭਾਲਦੇ ਨੇ ਕੋਈ ਐਸੀ ਸ਼ਖਸੀਅਤ। ਬਾਬਾ ਜੀ ਜਦੋਂ ਤੁਰੇ ਆ, ਉਹਨਾਂ ਨੇ ਜਿਹੜੀ ਅਰਦਾਸ ਕੀਤੀ, ਉਹਨਾਂ ਦੀ ਪਹਿਲੀ ਅਰਦਾਸ ਸੀ ਕਿ ਹੇ ਧੰਨ ਗੁਰੂ ਰਾਮਦਾਸ, ਮੈਂ ਆਪ ਜੀ ਦੇ ਦਰਬਾਰ ਵਿੱਚ ਆ ਰਿਹਾ, ਤੇ ਉੱਥੇ ਅਰਦਾਸ ਕਰਕੇ ਹੱਥ 'ਚ ਖੰਡਾ ਪਕੜਨ ਤੋਂ ਪਹਿਲਾਂ ਉਹਨਾਂ ਕਿਹਾ, ਮੈਂ ਦਰਬਾਰ ਸਾਹਿਬ ਤੱਕ ਮਰਨਾ ਨਹੀਂ, ਜਿੰਨੀ ਦੇਰ ਤੱਕ ਮੈਂ ਹਰਿਮੰਦਰ ਨਹੀਂ ਪਹੁੰਚ ਜਾਂਦਾ ਮੈਨੂੰ ਮੌਤ ਵੀ ਨਹੀਂ ਮਾਰ ਸਕੇਗੀ। ਇਹ ਸ਼ਬਦ ਫਿਰ ਸੁਣਿਓ। ਮੈਂ ਰਾਤ ਸ਼ਹੀਦਾਂ ਵੀ ਬੇਨਤੀ ਕੀਤੀ, ਖੰਮ ਆਦਮੀ ਦਾ ਇੱਕ ਦਮੀ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਪਰ ਮੌਤ ਵੀ ਸਿੱਖ ਕੀਲ ਕੇ ਰੱਖ ਦਿੰਦਾ ਹੈ, ਕਹਿੰਦਾ ਓਨੀ ਦੇਰ ਤੱਕ ਮੈਂ ਨਹੀਂ ਮਰਾਂਗਾ ਜਿੰਨੀ ਦੇਰ ਤੱਕ ਹਰਿਮੰਦਰ ਨਹੀਂ ਪਹੁੰਚ ਜਾਂਦਾ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਬਾਬਾ ਜੀ ਦੇ ਅਰਦਾਸ ਦੇ ਸ਼ਬਦ ਸਨ, ਸੀਸ ਸੁਦਾ ਸਰ ਹੇਤ ਕਰ ਦੇਵੇਂਗੇ ਹਮ ਜਾਏ, ਕਰ ਅਰਦਾਸਾ ਚੱਲ ਪਏ ਸਿੰਘ ਜੀ ਫਤਿਹ ਜਾਏ। ਉੱਥੋਂ ਤੁਰੇ ਮਾਲਵੇ ਦੀ ਧਰਤੀ ਤੋਂ। ਮੈਂ ਤੁਹਾਨੂੰ ਤਾਂ ਕਿਹਾ ਉਹਨਾਂ ਨੂੰ ਕੋਈ ਪ੍ਰੋਗਰਾਮ ਦਿੱਤਾ ਸੀ, ਸਿਆਸੀ ਕੰਮ ਕਰਾਂਗੇ ਤੇ ਪ੍ਰੋਗਰਾਮ ਦਿਆਂਗੇ, ਅੱਜ ਆਹ ਇਕੱਠ ਅੱਜ ਆਹ ਇਕੱਠ। ਉਹ ਇੱਕ ਸੂਰਮਾ ਤੁਰਿਆ, ਉਹਨੇ ਕੋਈ ਕਿਸੇ ਨੂੰ ਆਵਾਜ਼ ਨਹੀਂ ਦਿੱਤੀ, 19 ਤਰੀਕ ਨੂੰ ਮੈਂ ਆਉਣਾ ਹੈ। ਪਿਆਰੇ, ਜਿੱਥੋਂ ਲੰਘਦਾ ਗਿਆ ਉੱਥੇ ਕਾਫਲਾ ਬਣਦਾ ਗਿਆ। ਤਰਨ ਤਾਰਨ ਸਾਹਿਬ ਦੀ ਧਰਤੀ ਤੇ ਆਉਂਦਿਆਂ ਤੱਕ ਕਾਫਲਾ ਹਜ਼ਾਰਾਂ ਵਿੱਚ ਬਣ ਗਿਆ। ਤਰਨ ਤਾਰਨ ਸਾਹਿਬ ਦੂਜੀ ਅਰਦਾਸ ਕੀਤੀ, ਹੇ ਸਤਿਗੁਰੂ ਗੁਰੂ ਰਾਮਦਾਸ, ਸੱਚੇ ਪਾਤਸ਼ਾਹ ਸਿੱਖ ਤੇਰਾ ਆ ਰਿਹਾ, ਮੈਂ ਤੇਰੇ ਚਰਨਾਂ 'ਚ ਆਪਣਾ ਸੀਸ ਭੇਟ ਕਰਨਾ ਹੈ। ਅੱਜ ਉੱਥੋਂ ਚੱਲਦੇ ਆ ਤੁਸੀਂ ਗੁਰਦੁਆਰਾ ਲਕੀਰ ਸਾਹਿਬ, ਜਿੱਥੇ ਲਕੀਰ ਖਿੱਚੀ। ਇਤਿਹਾਸ ਕਹਿੰਦਾ ਬਾਬਾ ਜੀ ਨੇ ਖੰਡੇ ਨਾਲ ਲਕੀਰ ਖਿੱਚ ਕੇ ਕਿਹਾ, ਉਹ ਲਕੀਰ ਕੇਵਲ ਉਹ ਟੱਪੇ ਜਿਹਨੇ ਸ਼ਹਾਦਤ ਦਾ ਜਾਮ ਪੀਣਾ, ਕਮਜ਼ੋਰ ਬੁੱਝ ਦਿਲ ਤੇ ਜ਼ਿੰਦਗੀ ਦੇ ਚਾਰ ਦਿਨ ਮਾਨਣ ਵਾਲਾ ਲਕੀਰ ਨਾ ਟੱਪੇ। ਕਮ کمال دی گل کوئی بندہ ایسا نہیں جن لکیر نہ ٹپی ہوگی ہزاراں دے ہزاراں لکیر ٹپ گئے کوئی پیچھا نہیں مڑیا میں رات جی بینتی کی میں گل رپیٹ کر رہا کہ ایسے گرسکی میں اج جب پاٹ کریں بچنا نانا رن روتو نر نہیں کرے کبیر جی کہ میدان جنگ وچ رجیا ہویا سورما اینی دڑتا نہ لڑد ہے نانا رن روتو نر نہیں کرے نہ نوے نہ فل سنچرے نہ چکد ہے تو نہ دشمن دے نال سمجھوتے کرتا ہے وہ اپنے عقیدے لے کے چلتا ہے بابا دیپ سنگھ جی کا مقابلہ ہوئے اتائی خان جمان خان ایوب خان میں شبد برتا پر رات میں قرض کیتی من چایا کہ جن نے ونگاریا وہ تو ماں کا لال چنگا جوان ہے نا کہنا بابا جی میں تیرے نال ٹکر لوا گا اس پٹھان وچ طاقت ہے انہوں اپنی طاقت کا مان ہے دونوں کا مقابلہ ہوں بابا جی سچ ایو میں ایک دن کیا بھائی رنتیر سنگھ نے لکھ دیا کہ انہوں نے کھنڈے دے وچ نام دی اینی زبردست رنگ سی جب سر تے وائتا سی وہ تیر اثر ہو جاتا سی وہ کرودت نہیں سن وہ بیر رسی سن انہوں نے تر اندر نام دا سنچار سی دونوں دا مقابلہ ہویا اتنے بھی سدا اتہاس کار لکھ دے چلی تیز ات دیو سو دوں کیر بل بھار اتر گئے سیس دواں کے پرس پر ایک سار دولی وار ہویا کٹھے وار نال بابا جی دا سیس اتریا ادھر پٹھان دا اتریا اس مسئلے چ پینا بھی اتنے فٹ وجیا ہاتھ دا سہارا دتا نہیں جی جی لے گیا تے کرامات ہو جائے گی گرمخو ایڈی وڈی کرامات کی ہے کہ 75 سال دا بزرگ جی فٹ لگا اس سر نو سہارا دے کے ہوندا پے پر اصل چ ساڈی جو روایت ہے ساڈی جو پرمپرا ہے ساڈی جو بزرگاں تو چلدی کوئی ہسٹری ہے کہ سر اتریا ہے اس تو بعد ہویا کی میں جی رات عرض کیتی جوش وچ آ کے سر لا دینا تے سر لوا دینا یہ سورم گتی دی نشانی ہے پٹھان نے سر بابا جی دا اتار دتا اپنا اتروا لیا پر او دا اتریا تے تڑپ کے مر گیا پر بابے دیپ سنگھ دا اتریا انہیں ڈگے کوئی نو تلی اتے رکھ لیا اے پٹھان نہیں کر سکیا اے او دے کوئی طاقت نہیں سی کھنڈا واندا مہاپرکھ سچ اوے ستھر لا کے رکھ دیتے تے جالم کمب اٹھیا جدو پچھا بھجدے نے تے اگوں کہہ جاندا حاکم والوں مقابلہ کرو وہ کہندا کدا مقابلہ کریے مردے بھی جندے ہو کے لڑن لگ پئے گا سچ اوے آ تھان جتھے اسی روز لنگنے کھاں اتھے تن تن بابا دیپ سنگھ جی نے اپنا سیس رکھیا ہے جتھے اسی شہیداں جانے اتھے بابا جی دا سسکار کیتا گیا ہے اس مہان گرسکھ نوں سنت سپائی کہو گرمکھ کہو گرسکھ کہو مہاپرکھ کہو سادھ کہو سچ اے گرو گوبند سنگھ جی دا جیوں تے باہرو نرمل مہان سکھ ہے تے ایڈی وڈی گل کل دس پوگنڈ گیا میں حیران ہویا اینی سنگت ہزاراں دی گنتی سنگت بیٹھی پر تل سٹن جنی آواز نہیں سی ہوندی پئی اس کر کے آپ سنگت نوں اک تاں بابا جی دے جنم دن دی بہت بہت ودائی دوجی رات یہ بھی قرض کیتی دیپ دا ارتھ جزیرہ بھی ہوندا ہے تے دیپ دا ارتھ چراغ بھی ہوندا ہے دیوا بھی ہوندا ہے بار مکھی دیوا جنی دیر تک وہ ٹانچا ہے تیل ہے بتی ہے اونی دیر تک چانن دینا دیوا ٹوٹن تو بعد کبھی چانن دینا تیل مک گیا بتی بج گئی ٹوٹ جائے تے ٹوٹے تے بجے دیویا چو کدی چانن ہوں کدی نہیں باہر دے دیوے ٹوٹ جان تے چانن نہیں دیں کھنیرا چھا جانا ہے پر اے او مہان دیپ ہے جرا شریر دا دیوا ٹوٹن تو بعد بھی لوکاں نوں روشنی دیندا پیا اتھے اج بھی ادھیاتمک روشنی ملدی ہے ایسے مہاپرکھ دے جنم دن دی ودائی آؤ حضور جی دے اس بچن دی سماپتی لئی آپ جی بچن سروں کرو جی وڈ پاگے سنگت ملے گرمکھ سواری ہر میلو
ਸਦਾ ਕਾਏ